ਵੱਡੇ ਭਾਗ ਹਨ ਕਿ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਕਹਿਣ ਤੇ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਕਰੀਬਨ ਬਾਜ ਸਤਿਗੁਰੂ ਜੀ ਚਲਦਿਆਂ ਚਲਦਿਆਂ ਇੱਕ ਐਸੇ ਨਗਰ ਵਿੱਚ ਆਏ ਨੇ ਜਿਸ ਨਗਰ ਦਾ ਨਾਮ ਸਵਰਨਪੁਰ ਹੈ, ਸੌਨਦੀਪ, ਜਿਸ ਕਰਕੇ ਇਸ ਨੂੰ ਜਗਤ ਵਿੱਚ ਪ੍ਰਸਿੱਧ ਨਾਮ ਸੌਨਦੀਪ ਕਰਕੇ ਜਾਣਿਆ ਜਾਂਦਾ ਹੈ। ਬੜਾ ਸੁੰਦਰ ਨਗਰ ਹੈ, ਦੂਰ ਦੂਰ ਤੱਕ ਸੋਨੇ ਦੀ ਕਢਾਈ ਨਗਰ 'ਤੇ ਕੱਢੀ ਹੋਈ ਹੈ। ਭਾਈ ਮਰਦਾਨਾ ਜੀ ਕਹਿੰਦੇ, ਸਤਿਗੁਰੂ ਜੀ ਆਗਿਆ ਹੋਵੇ ਤਾਂ ਨਗਰ 'ਚ ਜਾਵਾਂ। ਮਹਾਰਾਜ ਜੀ ਕਹਿੰਦੇ, ਜਾਓ, ਜਾ ਕੇ ਭੋਜਨ ਛਕ ਲਓ। ਕਹਿੰਦੇ, ਮਹਾਰਾਜ, ਮਾਇਆ ਬਿਨਾਂ ਕਿਵੇਂ ਜਾਵਾਂਗਾ? ਸਤਿਗੁਰਾਂ ਆਖਿਆ, ਕੋਈ ਮਾਇਆ ਨਹੀਂ ਲੈਂਦਾ, ਜੋ ਤੇਰੀ ਇੱਛਾ ਹੋਵੇ ਛਕ ਲਵੀਂ। ਭਾਈ ਮਰਦਾਨਾ ਜੀ ਜਦੋਂ ਇਸ ਨਗਰ ਵਿੱਚ ਗਏ, ਅੱਗੇ ਬੜੇ ਸੋਹਣੇ ਬਾਜ਼ਾਰ, ਦੁਕਾਨਾਂ ਬਣੀਆਂ ਹੋਈਆਂ, ਮਠਿਆਈਆਂ ਦੀਆਂ ਭਰੀਆਂ, ਸੋਨੇ ਨਾਲ ਮੜੀਆਂ ਹੋਈਆਂ ਦੁਕਾਨਾਂ। ਭਾਈ ਮਰਦਾਨਾ ਜੀ ਉੱਥੇ ਵਿਚਰਦੇ ਆ, ਵੇਖਦੇ ਆ, ਇੱਕ ਧਰਮ ਸਿੰਘ ਨਾਮ ਦਾ ਵਿਅਕਤੀ ਮਿਲਿਆ ਹੈ। ਉਹਨੂੰ ਪੁੱਛਦੇ ਆ, ਜੇ ਮੈਂ ਕੁਛ ਛਕਣਾ ਹੋਵੇ? ਕਹਿੰਦੇ, ਇੱਥੇ ਛਕਣ ਵਾਸਤੇ ਕੋਈ ਪੈਸੇ ਨਹੀਂ ਲੈਂਦੇ, ਇਹ ਜਿੰਨੇ ਮਠਿਆਈਆਂ ਦੀਆਂ ਦੁਕਾਨਾਂ ਨੇ, ਇਹ ਪਰਉਪਕਾਰ ਵਾਸਤੇ ਮਠਿਆਈਆਂ ਲੋਕਾਂ ਨੂੰ ਛਕਣ ਵਾਸਤੇ ਦਿੰਦੇ ਹਨ। ਭਾਈ ਮਰਦਾਨਾ ਜੀ ਕਹਿੰਦੇ, ਵੀਰ ਜੇ ਤੂੰ ਹੀ ਲੈ ਕੇ ਦੇ ਦੇਵੇਂ। ਉਹਨੇ ਪੁੱਛਿਆ, ਤੇਰੇ ਨਾਲ ਕੋਈ ਸਾਥੀ ਹੈਣ? ਕਹਿੰਦਾ, ਉਹ ਤਾਂ ਪਾਉਣਹਾਰੀ ਨੇ, ਉਹ ਨਹੀਂ ਕੁਝ ਛਕਦੇ, ਮੈਨੂੰ ਛਕਣ ਵਾਸਤੇ ਲੈ ਦੇ। ਢਾਈ ਸੇਰ ਮਠਿਆਈ ਲੈ ਕੇ ਭਾਈ ਮਰਦਾਨੇ ਨੂੰ ਦਿੱਤੀ, ਭਾਈ ਸਾਹਿਬ ਨੇ ਛਕੀ। ਨਗਰ ਵਿੱਚ ਵਿਚਰ ਕੇ, ਨਗਰ ਫਿਰ ਕੇ ਵੇਖਿਆ, ਬੜਾ ਸੁੰਦਰ ਨਗਰ ਹੈ, ਬੜੇ ਸੋਹਣੇ ਬਾਗ ਬਗੀਚੇ ਨਗਰ ਦੇ ਵਿੱਚ ਸੋਭਦੇ ਹਨ, ਨਜ਼ਰ ਆਉਂਦੇ ਹਨ, ਲੋਕ ਬੜੇ ਸੁੰਦਰ ਦੇਵਤਿਆਂ ਵਰਗੇ। ਭਾਈ ਸਾਹਿਬ ਜੀ ਸਾਰੇ ਨਗਰ ਦੀ ਸੈਰ ਕਰਕੇ ਵਾਪਸ ਮਹਾਰਾਜ ਜੀ ਕੋਲ ਆਏ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ। ਮਹਾਰਾਜ ਜੀ ਪੁੱਛਦੇ ਆ, ਮਰਦਾਨਿਆਂ ਬੜਾ ਖੁਸ਼ ਹੈ, ਇਸ ਤਰ੍ਹਾਂ ਦਾ ਨਗਰ ਵੇਖਿਆ? ਸੁਣ ਕੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਦੱਸ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੇ ਬਿਨ ਮੋਲ ਆਹਾਰ ਕੋ, ਜੈਸੀ ਰੁਚ ਜੈ ਹੋਏ।
ਕਹਿਣ ਲੱਗੇ ਜੀ, ਮਹਾਰਾਜ ਇੱਥੇ ਤਾਂ ਬਿਨਾਂ ਮੁੱਲ ਲਿਆ, ਬਿਨਾਂ ਪੈਸੇ ਲਿਆ, ਜਿਹੋ ਜੀ ਕਿਸੇ ਦੀ ਰੁਚੀ ਹੋਵੇ ਉਦਾਂ ਦਾ ਭੋਜਨ ਦਿੰਦੇ ਆ ਛਕਣ ਨੂੰ। ਉਹ ਵੀ ਪਕਾ ਕੇ ਦਿੰਦੇ ਨੇ, ਅਨੇਕ ਪ੍ਰਕਾਰ ਦੀਆਂ ਮਠਿਆਈਆਂ ਪੱਕ ਕੇ ਮਿਲਦੀਆਂ ਹਨ।
ਏਕ ਮਨੁਜ ਮੋਕੋ ਮਿਲਾ, ਸ਼ੁਭ ਸੁਭਾਏ ਜੈ ਕੋਈ।
ਮਹਾਰਾਜ ਜੀ, ਇਸ ਨਗਰ ਵਿੱਚ ਮੈਨੂੰ ਇੱਕ ਸੱਜਣ ਪੁਰਸ਼ ਮਿਲਿਆ, ਉਹਦਾ ਨਾਮ ਭਾਈ ਧਰਮ ਸਿੰਘ ਸੀ, ਬੜਾ ਚੰਗਾ ਸੁਭਾਅ ਸੀ ਉਸ ਦਾ, ਨੇਕ ਸੁਭਾਅ ਸੀ।
ਚੌਪਈ ਤੈ ਭੋਜਨ ਬਹੁ ਮੁਝੇ ਦਿਵਾਇਆ,
ਉਹਨੇ ਮੈਨੂੰ ਇੱਕ ਮਠਿਆਈ ਦੀ ਦੁਕਾਨ ਤੋਂ ਛਕਣ ਵਾਸਤੇ ਭੋਜਨ ਦਵਾਇਆ।
ਇਸ ਬਿਧ ਮੁਖ ਤੇ ਵਾ ਕੇ ਅਲਾਇਆ,
ਔਰ ਭੋਜਨ ਦਵਾਉਣ ਵੇਲੇ ਉਹਨੇ ਆਪਣੇ ਮੁਖੋਂ ਮੈਨੂੰ ਇਹ ਬਚਨ ਕਹੇ ਸਨ,
ਜੇ ਤੋ ਔਰ ਅਹੀ ਤੁਝ ਸੰਗਾ।
ਆਖਿਆ, ਜੇ ਤੇਰੇ ਨਾਲ ਤੇਰੇ ਕੁਝ ਸੰਗੀ ਹੋਰ ਹੈਣ ਬਾਹਰ, ਜਿਹੜੇ ਤੇਰੇ ਨਾਲ ਇੱਥੇ ਚੱਲ ਕੇ ਨਹੀਂ ਆ ਸਕੇ,
ਤਿੰਨ ਆਹਾਰ ਲੈ ਜਾਓ ਨਿਸ਼ੰਗਾ,
ਨਿਸ਼ੰਕ ਹੋ ਕੇ ਉਹਨਾਂ ਵਾਸਤੇ ਵੀ ਭੋਜਨ ਲੈ ਜਾ। ਮੈਨੂੰ ਤਾਂ ਉਹਨੇ ਦਿੱਤਾ ਹੀ ਲੈ ਕੇ, ਉਹ ਕਹਿੰਦਾ ਜੇ ਤੇਰੇ ਨਾਲ ਤੇਰੇ ਸਾਥੀ ਨੇ ਉਹ ਇੱਥੇ ਨਹੀਂ ਆਏ ਤਾਂ ਉਹਨਾਂ ਵਾਸਤੇ ਵੀ ਨਿਸ਼ੰਕ ਹੋ ਕੇ ਭੋਜਨ ਲੈ ਜਾ।
ਮੈਂ ਪਾਖੀ ਹੈ ਸੰਗੀ ਦੋ।
ਮੈਂ ਫਿਰ ਉਹਨੂੰ ਦੱਸਿਆ, ਆਖਿਆ, ਧਰਮ ਸਿੰਘ ਜੀ, ਮੇਰੇ ਨਾਲ ਮੇਰੇ ਦੋ ਸੰਗੀ ਹੋਰ ਹਨ,
ਨੈ ਖਾਵਤ ਸੰਤੋਖੀ ਸੋ।
ਉਹ ਤਾਂ ਛਕਦੇ ਨੀ ਕੁਝ, ਉਹ ਤਾਂ ਸੰਤੋਖੀ ਨੇ, ਪੌਣ ਆਹਾਰੀ ਹਨ।
ਪ੍ਰਥਮੈ ਤ੍ਰਿਪਤੇ ਖਾਏ ਆਹਾਰਾ।
ਏਦਾਂ ਮਹਾਰਾਜ ਜੀ, ਮੈਂ ਉੱਥੇ ਚੰਗੀ ਤਰ੍ਹਾਂ ਰੱਜ ਕੇ ਭੋਜਨ ਛਕਿਆ, ਕਈ ਤਰ੍ਹਾਂ ਦੇ ਪਕਵਾਨ ਮਠਿਆਈਆਂ ਸਨ ਮਹਾਰਾਜ, ਉਹ ਮੈਂ ਰੱਜ ਕੇ ਛਕੀਆਂ, ਢਾਈ ਸੇਰ ਆਹਾਰ ਮਿਲਿਆ ਸੀ ਮੈਨੂੰ, ਮੈਂ ਉਹ ਸਾਰਾ ਹੀ ਛਕ ਕੇ ਨਿਬੇੜ ਦਿੱਤਾ।
ਉਹਨ ਫਿਰ ਕਹਿ ਸਭ ਨਗਰ ਨਿਹਾਰਾ।
ਭੋਜਨ ਛਕਣ ਤੋਂ ਬਾਅਦ ਫਿਰ ਮੈਂ ਨਗਰ ਦੀ ਸੈਰ ਕੀਤੀ, ਸਾਰੇ ਨਗਰ ਦੇ ਵਿੱਚ ਫਿਰ ਕੇ ਨਗਰ ਦੇ ਬਾਜ਼ਾਰ ਵੇਖੇ, ਬਣੇ ਘਰ ਵੇਖੇ, ਮਕਾਨ ਵੇਖੇ।
ਸੁਨਿਓ ਬਿਗਸੇ ਦੀਨ ਨਿਵਾਜੂ।
ਜਦੋਂ ਭਾਈ ਮਰਦਾਨਾ ਜੀ ਨੇ ਇਉਂ ਦੱਸਿਆ, ਸੁਣ ਕੇ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ ਖੇੜੇ ਵਿੱਚ ਆਏ।
ਕਰਿਓ ਭਲਾ ਮਰਦਾਨੇ ਕਾਜੂ।
ਮਹਾਰਾਜ ਜੀ ਮੁਸਕਰਾ ਕੇ ਕਹਿੰਦੇ, ਮਰਦਾਨਿਆ ਇਹ ਤਾਂ ਫਿਰ ਚੰਗਾ ਕੰਮ ਕੀਤਾ, ਤੈਂ ਵਧੀਆ ਕੰਮ ਕਰਕੇ ਆਇਆ, ਤੇਰੇ ਮਨ ਨੂੰ ਭਾਉਂਦਾ ਹੋਇਆ ਕੰਮ ਹੋਇਆ।
ਭਇਓ ਤੋਰ ਮਨ ਪਾਵਨ ਸਭਈ।
ਤੇਰੀ ਮਨ ਭਾਉਂਦੀ ਹੋ ਗਈ ਆ ਮਰਦਾਨਿਆ, ਤੂੰ ਤਾਂ ਇਹੋ ਜਿਹਾ ਨਗਰ ਭਾਲਦਾ ਹੋਣਾ, ਤੇਰੇ ਮਨ ਭਾਉਂਦੇ ਨਗਰ ਤੈਨੂੰ ਪ੍ਰਾਪਤ ਹੋ ਗਏ ਹਨ।
ਬੈਸੋ ਗਾਉ ਸ਼ਬਦ ਕੋ ਅਬਹੀ।
ਚੱਲ ਹੁਣ ਭਜਨ ਕਰੀਏ, ਭੋਜਨ ਛਕ ਆਇਆ, ਤੇ ਆ ਹੁਣ ਬਹਿ ਜਾ ਕੀਰਤਨ ਕਰੀਏ, ਰਬਾਬ ਛੇੜ ਪਰਮੇਸ਼ਰ ਦੀ ਕੀਰਤੀ ਗਾਈਏ, ਆਓ ਬਹਿ ਕੇ ਸਾਡੇ ਕੋਲ ਕੀਰਤਨ ਕਰੋ।
ਬੈਠ ਗਿਓ ਬੂਜਤ ਪੁੰਨ ਐਸੇ।
ਤਾਂ ਕੀਰਤਨ ਹੋਇਆ ਕੁਝ ਸਮੇਂ ਬਾਅਦ, ਤੇ ਫਿਰ ਮਹਾਰਾਜ ਜੀ ਨੂੰ ਪੁੱਛਦੇ ਭਾਈ ਮਰਦਾਨਾ ਜੀ,
ਇਹ ਪੁਰ ਕਰਮ ਕਰਤ ਨਰ ਕੈਸੇ।
ਮਹਾਰਾਜ ਜੀ ਇਹ ਨਗਰ ਦੇ ਜਿਹੜੇ ਲੋਕ ਨੇ ਕਿਸ ਤਰ੍ਹਾਂ ਦੇ ਕਰਮ ਕਰਦੇ ਹਨ। ਮੈਂ ਬੜਾ ਹੈਰਾਨ ਹੋਇਆ ਕਿ ਦੁਕਾਨਾਂ ਭਰੀਆਂ ਪਈਆਂ ਛਕਣ ਛਕਾਣ ਦੇ ਪਦਾਰਥਾਂ ਨਾਲ, ਤੇ ਉਹ ਜਿਹਨੂੰ ਛਕਣ ਨੂੰ ਦਿੰਦੇ ਆ ਬਦਲੇ 'ਚ ਪੈਸੇ ਨਹੀਂ ਲੈਂਦੇ। ਮਹਾਰਾਜ ਜੀ ਇਹ ਕਿਸ ਤਰ੍ਹਾਂ ਦਾ ਨਗਰ ਹੈ, ਮੈਂ ਤਾਂ ਵੇਖ ਕੇ ਬੜਾ ਹੈਰਾਨ ਹੋਇਆ।
ਸਰਬ ਅਮੋਲੇ ਸੁਖ ਜਿਨ ਪਾਸੂ।
ਔਰ ਫਿਰ ਇਹਨਾਂ ਕੋਲ ਅਮੋਲਕ ਸੁੱਖ ਨੇ ਮਹਾਰਾਜ, ਦੁਕਾਨਾਂ ਤੇ ਜਿਹਨਾਂ ਨੇ ਸੋਨਾ ਮੜਿਆ ਹੋਇਆ, ਘਰ ਕਿਹੋ ਜਿਹੇ ਸੋਹਣੇ ਹੋਣਗੇ, ਆਲੀ ਸ਼ਾਨ ਇਹਨਾਂ ਦੇ। ਮਹਾਰਾਜ ਜੀ ਸਰਬ ਪ੍ਰਕਾਰ ਦੇ ਸੁੱਖ ਇਹਨਾਂ ਦੇ ਕੋਲ ਹਨ।
ਜੀ ਨਿਸਬਾਸੁਰ ਕਰਤ ਬਿਲਾਸੂ।
ਇਹ ਰਾਤ ਦਿਨ ਬੜੇ ਖੇੜੇ ਵਿੱਚ ਆਨੰਦ ਵਿੱਚ ਰਹਿੰਦੇ ਨਜ਼ਰ ਆਉਂਦੇ ਹਨ।
ਸ਼੍ਰੀ ਨਾਨਕ ਕਹਿ ਸੁਨ ਮਰਦਾਨੇ।
ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਭਾਈ ਮਰਦਾਨਾ ਜੀ ਸੁਣੋ,
ਇਹਾ ਨਕੋ ਝੂਠ ਬਖਾਨੇ।
ਮਹਾਰਾਜ ਜੀ ਕਹਿੰਦੇ, ਮਰਦਾਨਿਆ ਇਸ ਨਗਰ ਦੀ ਖਾਸੀਅਤ ਹੈ ਕਿ ਇਸ ਨਗਰ ਚ ਕੋਈ ਝੂਠ ਨਹੀਂ ਬੋਲਦਾ। ਇਸ ਨਗਰ ਚ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਵਿੱਚੋਂ ਕੋਈ ਵੀ ਝੂਠ ਨਹੀਂ ਬੋਲਦਾ।
ਧਰਮ ਕਲਾ ਇਹ ਥਾਨ ਵਿਸਾਲਾ।
ਇੱਥੇ ਧਰਮ ਦੀ ਕਲਾ ਸਥਾਪਿਤ ਹੈ, ਕਿਉਂਕਿ ਧਰਮ ਦਾ ਬੀਜ ਨਾਸ ਨਹੀਂ ਹੋਇਆ। ਧਰਮ ਹੈ ਕਿਤੇ ਕਿਤੇ ਟਾਵਾਂ ਟਾਵਾਂ, ਇਸ ਨਗਰ ਦੇ ਵਿੱਚ ਧਰਮ ਦੀ ਕਲਾ ਹੈ, ਧਰਮ ਦੀ ਕਲਾ ਸਥਾਪਿਤ ਹੈ।
ਸਰਬ ਦੇਸ਼ ਤੇ ਪਾਪ ਨਿਕਾਲਾ।
ਇਹ ਜਿਹੜਾ ਸਾਰਾ ਸ਼ਹਿਰ ਹੈ, ਨਗਰ ਹੈ, ਇਹਦੇ ਵਿੱਚੋਂ ਇਹਨਾਂ ਨੇ ਪਾਪ ਕੱਢ ਹੀ ਦਿੱਤੇ ਨੇ। ਕੋਈ ਵਿਅਕਤੀ ਪਾਪਾਂ 'ਚ ਪ੍ਰਵਿਰਤ ਨਹੀਂ ਹੁੰਦਾ। ਪਾਪ ਕਰਮ ਦੀ ਰਾਤੀ ਇਸ ਨਗਰ ਚੋਂ ਚਲੀ ਗਈ ਹੈ।
ਸਤ ਸੰਤੋਖ ਰੱਖੇ ਔਰ ਤਾਰੀ।
ਇੱਥੋਂ ਦੇ ਲੋਕ ਸਤ ਤੇ ਸੰਤੋਖ, ਸਤ ਤੇ ਸੰਤੋਖ, ਇਹਨਾਂ ਦੋਨਾਂ ਬਿਰਤੀਆਂ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਰੱਖਦੇ ਹਨ।
ਕਰਤ ਨਹੀਂ ਮੈਥਨ ਨਰ ਨਾਰੀ।
ਔਰ ਇਹ ਵਿਕਾਰੀ ਨਹੀਂ ਹਨ, ਯਾਨੀ ਕਿ ਨੇਕ ਨੀਅਤ ਇਨਸਾਨ ਨੇ, ਵਿਭਚਾਰੀ ਲੋਕ ਨਹੀਂ ਹਨ।
ਦ੍ਰਿਸ਼ਟ ਭੋਗ ਕੀ ਏਠਾਂ ਰੀਤੀ।
ਔਰ ਇੱਥੇ ਕੇਵਲ ਸਰੀਰ ਦੇ ਜਿਹੜੇ ਸੰਬੰਧ ਬਣਦੇ ਨੇ ਉਹ ਸੰਤਾਨ ਦੀ ਉਤਪਤੀ ਵਾਸਤੇ ਬਣਦੇ ਹਨ। ਇੱਥੇ ਵਿਕਾਰੀ ਲੋਕ, ਵਿਭਚਾਰੀ ਲੋਕ ਨਹੀਂ, ਭਜਨੀਕ ਲੋਕ ਨੇ, ਸਤ ਸੰਤੋਖ ਦੀ ਬਿਰਤੀ ਨੂੰ ਧਾਰਨ ਕਰਨ ਵਾਲੇ ਲੋਕ ਵਸਦੇ ਹਨ।
ਪੁੰਨ ਵਿਖੇ ਸਭ ਹਿਨ ਕੀ ਪ੍ਰੀਤੀ।
ਇਹਨਾਂ ਸਾਰਿਆਂ ਦੀ ਪੁੰਨ ਕਰਮਾਂ ਦੇ ਵਿੱਚ ਪ੍ਰੀਤ ਹੈ, ਇਹ ਪੁੰਨਿਆ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਕੇ ਰਹਿੰਦੇ ਹਨ।
ਮਰਦਾਨੇ ਤਬ ਵਾ ਕੇ ਅਲਾਇਓ।
ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਕਹਿਣ ਲੱਗੇ,
ਅਚਰਜਈ ਬਿਰਤਾਂਤ ਸੁਣਾਇਓ।
ਮਹਾਰਾਜ ਜੀ ਤੁਸੀਂ ਇਸ ਨਗਰ ਦਾ ਅਚਰਜੀ ਬਿਰਤਾਂਤ ਸੁਣਾਇਆ ਕਿ ਕਲੀ ਕਾਲ ਦੇ ਇਸ ਸਮੇਂ ਵਿੱਚ ਇਹੋ ਜਿਹੇ ਨਗਰ ਵੀ ਹੈਣ ਜਿੱਥੇ ਇਸ ਧਰਤੀ ਤੇ ਮਾਨੋ ਪ੍ਰਤੱਖ ਬੈਕੁੰਠੀ ਵਸ ਰਿਹਾ, ਜਿੱਥੇ ਨਾ ਵਿਕਾਰੀ ਲੋਕ ਵਸਦੇ ਨੇ, ਜਿੱਥੇ ਸਤੀ ਸੰਤੋਖੀ ਬਿਰਤੀ ਦੇ ਲੋਕ ਨੇ, ਜਿੱਥੇ ਲੋਕ ਹਮੇਸ਼ਾ ਸੱਚ ਬੋਲਦੇ ਨੇ, ਝੂਠ ਨਹੀਂ ਬੋਲਦੇ। ਮਹਾਰਾਜ ਜੀ ਇਹ ਤਾਂ ਆਪ ਜੀ ਨੇ ਅਸਚਰਜੀ ਬਿਰਤਾਂਤ ਦੱਸਿਆ ਹੈ।
ਸਭ ਹੀ ਰੀਤ ਨਵੀਨ ਬਤਾਈ।
ਮਹਾਰਾਜ ਸਾਰੀ ਰੀਤ ਇੱਥੋਂ ਨਗਰ ਦੀ ਆਪ ਜੀ ਨੇ ਨਵੀਂ ਦੱਸੀ ਹੈ, ਨਵੀਨ ਦੱਸੀ ਹੈ।
ਦੇਖੀ ਸੁਣੀ ਨਾ ਮੈਂ ਕਹਿ ਥਾਈ।
ਮਹਾਰਾਜ ਜੀ ਮੈਂ ਕਦੇ ਇਹੋ ਜਿਹੇ ਨਗਰ ਬਾਰੇ ਨਾ ਕਿਤੇ ਵੇਖਿਆ ਸੀ, ਨਾ ਹੀ ਸੁਣਿਆ ਸੀ, ਤੇ ਏਦਾਂ ਦੇ ਨਗਰ ਵੀ ਮੈਂ ਕਦੇ ਨਹੀਂ ਵੇਖੇ ਸੁਣੇ।
ਗੁਰੂ ਕਹੇ ਅਚਰਜ ਕਰ ਤਾਰਾ।
ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ ਅਸਚਰਜ ਨਗਰ ਨਹੀਂ, ਅਸਚਰਜ ਜੋ ਅਕਾਲ ਪੁਰਖ ਪਰਮੇਸ਼ਰ ਹੈ। ਪਰਮਾਤਮਾ ਅਸਚਰਜ ਹੈ, ਕਰਤਾਰ ਅਸਚਰਜ ਹੈ, ਜਿਸ ਨੇ ਇਸ ਅਸਚਰਜ ਕੁਦਰਤ ਦੀ ਰਚਨਾ ਕੀਤੀ ਹੈ। ਜੋ ਅਸਚਰਜ ਮਹਾ ਬਿਸਮਾਵਤ ਤਾਹੇ ਕਹੋ ਬੁਖ ਵਾਹਿਗੁਰੂ, ਉਹ ਅਕਾਲ ਪੁਰਖ ਪਰਮੇਸ਼ਰ ਅਸਚਰਜ ਹੈ, ਬਿਸਮਾਦ ਸਵਰੂਪ ਹੈ, ਇਸੇ ਕਰਕੇ ਉਹਨੂੰ ਕਿਹਾ ਜਾਂਦਾ ਵਾਹੇ। ਉਹ ਅਕਾਲ ਪੁਰਖ ਅਸਚਰਜ ਹੈ, ਪਰਦਾਨਿਆ ਜਿਸ ਨੇ ਇਸ ਅਸਚਰਜ ਕੁਦਰਤ ਦੀ ਰਚਨਾ ਕੀਤੀ ਹੈ ਉਹ ਪਰਮਾਤਮਾ ਅਸਚਰਜ ਹੈ।
ਏਕੰਕਾਰ ਬੇਅੰਤ ਅਪਾਰ,
ਏਕੰਕਾਰ ਅਕਾਲ ਪੁਰਖ ਪਰਮੇਸ਼ਰ ਬੇਅੰਤ ਹੈ, ਅਪਾਰਾ ਪਾਰਾ ਵਾਰ ਤੋਂ ਰਹਿਤ ਹੈ।
ਅਚਰਜ ਈ ਸਭ ਚਰਿੱਤ ਤਿਸੂ ਕੇ,
ਉਹਦੇ ਜਿਤਨੇ ਚਰਿੱਤਰ ਨੇ ਸਭ ਅਸਚਰਜ ਹਨ। ਅਕਾਲ ਪੁਰਖ ਦੀ ਜਿਤਨੀ ਵੀ ਖੇਡ ਹੈ ਅਸਚਰਜ ਹੈ, ਪਰ ਵਾਹਿਗੁਰੂ ਪਰਮੇਸ਼ਰ ਦੀ ਜਿਤਨੀ ਕੁਦਰਤ ਹੈ, ਉਸ ਦੀ ਜਿਤਨੀ ਇਹ ਰਚੀ ਹੋਈ ਰਚਨਾ ਹੈ, ਇਹ ਸਾਰੀ ਅਸਚਰਜ ਹੈ।
ਸਮਝ ਨਾ ਆਵੇ ਰਿਦੇ ਕਿਸੂ ਕੇ,
ਉਹਦੀ ਜਿਹੜੀ ਇਹ ਅਸਚਰਜ ਖੇਡ ਹੈ ਮਰਦਾਨਿਆ, ਉਹ ਕਿਸੇ ਦੀ ਸਮਝ ਵਿੱਚ ਨਹੀਂ ਆਉਂਦੀ। ਕਹਿਣਾ ਪੈਂਦਾ ਹੈ ਪ੍ਰਭੂ ਤੂੰ ਅਸਚਰਜ ਹੈ, ਤੇਰੀ ਕੁਦਰਤ ਵੀ ਵਿਸਮਾਦਮਈ ਹੈ। ਏਦਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਾਨਮੁਖ ਕਹਿਣਾ ਬਣਦਾ ਹੈ।
ਦੋਹਰਾ ਪਰਮਾਣੂ ਸਮ ਦੇਖ ਨਰ, ਅਫਰਤ ਹੈ ਉਰ ਮਾਹੇ।
ਮਹਾਰਾਜ ਜੀ ਕਹਿੰਦੇ ਮਰਦਾਨਿਆ, ਪਰਮਾਣੂ ਵਰਗੇ ਨਿੱਕੇ ਤੋਂ ਨਿੱਕੇ ਜੀਵ ਦੀ ਹਾਲਤ, ਸਾਡੇ ਜਿਹੜੇ ਆ ਮਨੁੱਖਾਂ ਦੇ ਸਰੀਰ ਨੇ, ਇਹ ਨਿੱਕੇ ਤੋਂ ਨਿੱਕੇ ਕਿਣਕੇ ਦੇ ਸਮਾਨ ਹਨ, ਫਿਰ ਵੀ ਇਹ ਨਰ ਆਫਰੇ ਫਿਰਦੇ ਨੇ। ਕਹਿੰਦੇ ਸਾਡੇ ਵਰਗਾ ਕੌਣ ਹੋਵੇਗਾ, ਸਾਡੇ ਵਰਗਾ ਬਲੀ ਕੌਣ ਹੋਵੇਗਾ, ਸਾਡੇ ਵਰਗਾ ਤਾਕਤਵਰ ਕੌਣ ਹੋਵੇਗਾ। ਇਹ ਆਫਰੇ ਫਿਰਦੇ ਹੰਕਾਰ ਦੀ ਹੈਂਕੜ ਦੀ ਅੱਗ ਦੇ ਵਿੱਚ।
ਓਛੀ ਕਲਾ ਦਿਖਾਵੀ ਜਰੀ ਜਾਤ ਘਟ ਨਾਏ।
ਆ ਜਿਹੜੇ ਹੋਛੇ ਲੋਕ ਨੇ, ਜੇ ਕਿਤੇ ਥੋੜ੍ਹੀ ਬਹੁਤ ਇਹਨਾਂ ਕੋਲ ਕਲਾ ਆ ਜਾਵੇ ਤੇ ਉਹ ਕਲਾ ਵਿਖਾਉਂਦੇ ਆ ਲੋਕਾਂ ਨੂੰ। ਇਹਨਾਂ ਕੋਲੋਂ ਜਰੀ ਨਹੀਂ ਜਾਂਦੀ ਆਪਣੇ ਘੱਟ ਵਿੱਚ, ਹਰ ਦੇ ਵਿੱਚ ਥੋੜ੍ਹੀ ਬਹੁਤ ਕਲਾ ਵੀ ਸੰਸਾਰ ਨੂੰ ਵਿਖਾਉਂਦੇ ਹੈ, ਹੰਕਾਰ ਦੇ ਨਾਲ ਭਰੇ ਹੋਏ ਨਿੱਕੇ ਜੇ ਕਿਣਕੇ ਦੇ ਸਮਾਨ ਇਹਨਾਂ ਜੀਵਾਂ ਦੀ ਹਸਤੀ ਹੈ, ਉਰੇ ਹੰਕਾਰ ਨਾਲ ਆਫਰੇ ਫਿਰਦੇ ਹਨ।
ਜੋ ਪਈ ਕਲੀ ਕਾਲ ਮੈਂ ਈ ਸਮ ਰਾਜਾ।
ਮਹਾਰਾਜ ਜੀ ਕਹਿੰਦੇ ਮਰਦਾਨਿਆ, ਇਸ ਨਗਰ ਦੇ ਧਰਮੀ ਹੋਣ ਦੀ ਸਭ ਤੋਂ ਵੱਡੀ ਖੇਡ ਕਿਉਂ ਹੈ ਉਹ ਸੁਣ। ਇਹ ਸਾਰਾ ਨਗਰ ਧਰਮੀ ਕਿਵੇਂ ਹੈ, ਇਹ ਸਾਰਾ ਸ਼ਹਿਰ ਧਰਮੀ ਕਿਵੇਂ ਹੈ, ਉਹਦੇ ਬਾਰੇ ਸੁਣ। ਇਸ ਨਗਰ ਦਾ ਜਿਹੜਾ ਰਾਜਾ ਹੈ, ਕਲੀ ਕਾਲ ਦੇ ਵਿੱਚ ਇਹੋ ਜਿਹਾ ਰਾਜਾ ਕੋਈ ਦੂਜਾ ਨਹੀਂ। ਕਲੀ ਕਾਲ ਮੈਂ ਇਹ ਸਮ ਰਾਜਾ, ਕਲਯੁਗ ਦੇ ਵਿੱਚ ਇਹਦੇ ਸਮਾਨ ਕੋਈ ਰਾਜਾ ਨਹੀਂ।
ਦੂਸਰ ਔਰ ਨਾ ਕੋ ਸਾਜਾ,
ਦੂਸਰਾ ਕੋਈ ਰਾਜਾ ਇਹਦੇ ਸਮਾਨ ਨਹੀਂ ਇਸ ਕਲੀ ਕਾਲ ਵਿੱਚ ਜੈਸਾ ਇਹ ਰਾਜਾ ਹੈ।
ਉਪ ਸਪਤ ਦਾਸ ਮਾਨੇ ਆਨਾ,
ਇਤਨਾ ਧਰਮੀ ਰਾਜਾ ਹੈ, ਇਹਦੇ ਆਲੇ ਦੁਆਲੇ ਦੇ 17 ਰਾਜੇ ਦੀ ਆਨ ਮੰਨਦੇ ਹਨ। ਇਹਦੀ ਦਹਿਸ਼ਤ ਕਰਕੇ ਨਹੀਂ, ਇਹਦੇ ਚੰਗੇ ਕਿਰਦਾਰ ਇਖਲਾਕ ਤੇ ਇਹਦੀ ਨੇਕ ਨੀਅਤ ਕਰਕੇ ਦੇਸ਼ ਦੇ ਆਲੇ ਦੁਆਲੇ 17 ਰਾਜੇ ਇਹਦੀ ਆਨ ਮੰਨਦੇ ਨੇ। ਮਹਾਰਾਜ ਜੀ ਕਹਿੰਦੇ ਇਹ ਨਹੀਂ ਕਿ ਡਰਾ ਕੇ ਕਿਸੇ ਨੂੰ ਮਨਾਉਂਦਾ, ਉਹ ਆਪ ਇਹਦੀ ਆਨ ਕਬੂਲਦੇ ਨੇ, ਏਡਾ ਇਹ ਧਰਮੀ ਰਾਜਾ ਹੈ।
ਧਰਮਵੰਤ ਗੁਣਵਾਨ ਮਾਨਾ,
ਇਹ ਧਰਮਵੰਤ ਹੈ, ਇਹ ਗੁਣਵਾਨ ਰਾਜਾ ਹੈ।
ਸੁਣ ਕਰ ਕਹਿਣ ਲਗਾ ਮਰਦਾਨਾ,
ਇਸ ਨਗਰ ਦੇ ਧਰਮੀ ਹੋਣ ਦਾ ਕਾਰਨ ਹੈ ਕਿ ਕਿਉਂਕਿ ਰਾਜਾ ਧਰਮੀ ਹੈ। ਜੇ ਰਾਜਾ ਸਹੀ ਹੋਵੇ ਤਾਂ ਪ੍ਰਜਾ ਵਿੱਚ ਸੁੱਤੇ ਸਿੱਧ ਉਦਾਂ ਦੀ ਖੇਡ ਵਰਤ ਜਾਂਦੀ ਹੈ, ਜੇ ਰਾਜਾ ਦੁਰਾਚਾਰੀ ਹੋਵੇ ਤੇ ਪ੍ਰਜਾ ਵਿੱਚ ਵੀ ਉਸੇ ਤਰ੍ਹਾਂ ਦਾ ਵਰਤਾਰਾ ਵਰਤ ਜਾਂਦਾ ਹੈ। ਇਹ ਧਰਮੀ ਰਾਜਾ ਹੈ, ਇਸ ਕਰਕੇ ਇਸ ਦੇ ਦੇਸ਼ ਵਿੱਚ ਵੀ ਧਰਮ ਸਥਾਪਿਤ ਹੈ। ਇਹ ਬਚਨ ਜਦੋਂ ਸਤਿਗੁਰੂ ਜੀ ਨੇ ਕਹੇ, ਭਾਈ ਮਰਦਾਨਾ ਜੀ ਸੁਣੇ ਤੇ ਸੁਣ ਕੇ ਕਹਿਣ ਲੱਗੇ,
ਹੇਠਾਂ ਰਹੋ ਕਰੋ ਗੁਜਰਾਨਾ।
ਮਹਾਰਾਜ ਮੇਰੀ ਬੇਨਤੀ ਤਾਂ ਇਹ ਹੈ ਵੀ ਇੱਥੇ ਪੁੰਨ ਵੀ ਤੇ ਫਲੀਆਂ ਦੋਵੇਂ ਕੰਮ ਨੇ, ਪੁੰਨ ਵੀ ਨੇ ਤੇ ਫਲੀਆਂ ਵੀ ਨੇ। ਮਹਾਰਾਜ ਇੱਕ ਤਾਂ ਦੇਸ਼ ਰਾਜੇ ਦਾ ਧਰਮੀ ਹੈ, ਲੋਕ ਬੜੇ ਵਧੀਆ ਨੇ, ਸੱਚ ਸੁੱਚ ਦੇ ਧਾਰਨੀ ਭਜਨ ਬੰਦਗੀ ਕਰਨ ਵਾਲੇ ਨੇ। ਦੂਜਾ ਮਹਾਰਾਜ ਛਕਣ ਨੂੰ ਪਦਾਰਥ ਫਰੀ ਮਿਲਦੇ ਨੇ, ਤੇ ਮਹਾਰਾਜ ਜੀ ਜੇ ਆਪ ਜੀ ਦੀ ਖੁਸ਼ੀ ਹੋਵੇ ਤੇ ਆਪਾਂ ਇੱਥੇ ਹੀ ਆਪਣਾ ਟਿਕਾਣਾ ਕਰ ਲਈਏ ਪੱਕਾ, ਇੱਥੇ ਹੀ ਆਪਣਾ ਨਿਵਾਸ ਬਣਾ ਲਈਏ।
ਥਾਨ ਬਿਲੋਕੋ ਵੱਡ ਰਮਣੀਕਾ,
ਮਹਾਰਾਜ ਕੋਈ ਚੰਗਾ ਵਧੀਆ ਰਮਣੀਕ ਥਾਂ ਇਸ ਇਲਾਕੇ ਚ ਵੇਖ ਲਵੋ।
ਬਣਿਓ ਬਣਾਇਓ ਭੋਜਨ ਨੀਕਾ,
ਉੱਥੇ ਚੱਲ ਕੇ ਬਹਿ ਜਾਈਏ, ਬਣਿਆ ਬਣਾਇਆ ਭੋਜਨ ਆ ਜਾਇਆ ਕਰੇਗਾ ਮਹਾਰਾਜ, ਛੱਕ ਕੇ ਰੱਬ ਰੱਬ ਕਰ ਛੱਡਾਂਗੇ। ਮਹਾਰਾਜ ਇਹਦੇ ਤੋਂ ਵਧੀਆ ਨਗਰ ਕਿਤੇ ਮਿਲਣਾ ਆਪਾਂ ਨੂੰ? ਆਪਾਂ ਇੱਥੇ ਟਿਕਾਣਾ ਕਰੀਏ, ਨਾਲੇ ਪੁੰਨ ਨਾਲੇ ਫਲੀਆਂ, ਧਰਮੀ ਦੇਸ਼ ਹੈ, ਧਰਮੀ ਲੋਕ ਨੇ, ਆਪਾਂ ਇੱਥੇ ਆਪਣਾ ਕੋਈ ਵਧੀਆ ਜਿਹਾ ਟਿਕਾਣਾ ਬਣਾ ਲੈਂਦੇ ਹਾਂ, ਬੈਠਿਆਂ ਰੱਬ ਰੱਬ ਕਰਾਂਗੇ, ਸਤਸੰਗ ਹੋਵੇਗਾ, ਨਾਲੇ ਛਕਣ ਵਾਸਤੇ ਭੋਜਨ ਵੀ ਬਣਿਆ ਬਣਾਇਆ ਆ ਜਾਇਆ ਕਰੇਗਾ।
ਸ੍ਰੀ ਗੁਰ ਕਹੇ ਨਾ ਹਮ ਕਰ ਮਾਹੀ,
ਮਹਾਰਾਜ ਜੀ ਕਹਿੰਦੇ ਮਰਦਾਨਿਆਂ, ਕਿਸੇ ਜਗ੍ਹਾ ਤੇ ਰੁਕਣਾ ਜਾਂ ਕਿਸੇ ਜਗ੍ਹਾ ਤੋਂ ਜਾਣਾ ਸਾਡੇ ਹੱਥ ਨਹੀਂ ਹੈ, ਇਹ ਤਾਂ ਕਰਤਾਰ ਦੇ ਵੱਸ ਹੈ ਮਰਦਾਨਿਆਂ। ਉਹ ਕਰਤਾਰ ਸਾਡੀ ਡੋਰ ਪਕੜ ਕੇ ਜਿਸ ਪਾਸੇ ਲਿਜਾਂਦਾ ਉੱਥੇ ਜਾਂਦੇ ਹਾਂ, ਜਿੱਥੇ ਟਿਕਾਉਂਦਾ ਹੈ ਉੱਥੇ ਟਿਕਦੇ ਹਾਂ। ਮਰਦਾਨਿਆਂ ਇਹ ਸਾਡੇ ਹੱਥ ਵਿੱਚ ਨਹੀਂ।
ਜੈ ਕਰਤਾਰ ਲਿਜਾਵੇ ਜਾਹੀ,
ਜਿੱਥੇ ਕਰਤਾਰ ਲਿਜਾਵੇਗਾ ਉੱਥੇ ਜਾਵਾਂਗੇ।
ਅਸਕੈ ਤੂਸ਼ਨ ਪੀ ਜਗ ਸਾਈ,
ਏਦਾਂ ਕਹਿ ਕੇ ਜਗਤ ਦੇ ਸਾਈ ਸਤਿਗੁਰੂ ਜੀ ਚੁੱਪ ਕਰ ਗਏ।
ਜਿਨ ਕੇ ਦਰਸ਼ਨ ਕਲੁਖ ਨਸਾਈ,
ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਪ ਨਸ ਜਾਂਦੇ ਨੇ, ਜਿਨ੍ਹਾਂ ਦੇ ਦੀਦਾਰ ਕੀਤਿਆਂ ਪਾਪ ਨਸ ਜਾਂਦੇ ਹਨ।
ਸਪਤ ਦਿਵਸ ਬੈਸੇ ਤੈਂ ਬੀਤੇ,
ਸੱਤ ਦਿਨ ਬੀਤ ਗਏ ਮਹਾਰਾਜ ਜੀ ਨੂੰ ਉੱਥੇ ਹੀ ਬੈਠਿਆਂ, ਗੁਰਦੇਵ ਨਗਰ ਚ ਨਹੀਂ ਗਏ। ਸੱਤ ਦਿਨ ਸੱਤ ਰਾਤਾਂ ਲਗਾਤਾਰ ਨਿਰੰਤਰ ਮਹਾਰਾਜ ਜੀ ਨੂੰ ਇੱਥੇ ਬੈਠਿਆਂ ਬੀਤ ਗਈਆਂ।
ਨਾਮ ਲਏ ਜੈ ਜਮ ਪੈ ਪੀਤੇ,
ਇਹਨਾਂ ਦਾ ਨਾਂ ਲਿਆ ਵੀ ਜਮ ਡਰ ਜਾਂਦੇ ਨੇ, ਜਦੋਂ ਕਹੀਏ ਧੰਨ ਗੁਰੂ ਨਾਨਕ ਦੇਵ ਸਾਹਿਬ, ਕੀ ਮਜਾਲ ਹੈ, ਜਮ ਨੇੜੇ ਵੀ ਫਰਕ ਜਾਣ। ਇਹਨਾਂ ਦਾ ਨਾਂ ਲਿਆ ਵੀ ਜਮ ਡਰ ਜਾਂਦੇ ਨੇ, ਭੈ ਭੀਤ ਹੋ ਜਾਂਦੇ ਨੇ। ਸੱਤ ਦਿਨ ਹੋ ਗਏ ਨੇ ਮਹਾਰਾਜ ਜੀ ਨੂੰ ਇੱਥੇ ਆਸਣ ਲਾਇਆ।
ਦੋਨੋ ਕਾਲ ਜਾਈ ਮਰਦਾਨਾ,
ਭਾਈ ਮਰਦਾਨਾ ਜੀ ਦੋਵੇਂ ਵੇਲੇ ਸਵੇਰੇ ਵੀ ਤੇ ਸ਼ਾਮ ਨੂੰ ਵੀ ਆਗਿਆ ਲੈ ਕੇ, ਮਹਾਰਾਜ ਤੁਸੀਂ ਲਓ ਆਨੰਦ ਇੱਥੇ ਤੇ ਮੈਂ ਨਗਰ ਚ ਜਾ ਕੇ ਉੱਥੇ ਆਨੰਦ ਲੈ ਆਉਣਾ। ਮਹਾਰਾਜ ਜੀ ਕੋਲੋਂ ਸਵੇਰੇ ਸ਼ਾਮ ਦੋਵੇਂ ਵੇਲੇ ਭਾਈ ਮਰਦਾਨਾ ਜੀ ਜਾਂਦੇ ਨਗਰ ਵਿੱਚ।
ਔਰ ਮੈਂ ਜਾਚੇ ਭੋਜਨ ਖਾਨਾ,
ਜਾ ਕੇ ਵਧੀਆ ਵਧੀਆ ਦੁਕਾਨਾਂ ਤੇ, ਹੁਣ ਤਾਂ ਭੇਤ ਹੋ ਗਿਆ ਭਾਈ ਮਰਦਾਨੇ ਨੂੰ, ਜਿੱਥੇ ਚਿੱਤ ਕਰਦਾ ਉੱਥੋਂ ਵਧੀਆ ਵਧੀਆ ਪਦਾਰਥ ਲੈ ਕੇ ਛਕਦੇ ਹਨ।
ਜੈ ਦੁਕਾਨ ਕੇ ਜਾਏ ਅਗਾਰੇ,
ਜਿਹੜੀ ਦੁਕਾਨ ਦੇ ਅੱਗੇ ਵੀ ਭਾਈ ਮਰਦਾਨਾ ਜੀ ਜਾਂਦੇ ਹਨ।
ਜਾਚੇ ਤੇ ਸੋ ਅਸਨ ਖੁਆਰੇ,
ਜਦੋਂ ਮੰਗਦੇ ਭਾਈ ਭੋਜਨ ਛਕਣਾ ਤੇ ਉਹ ਕਹਿੰਦੇ ਆਓ ਮਹਾਰਾਜ ਛਕੋ, ਬੜੇ ਪਿਆਰ ਨਾਲ ਅਦਬ ਨਾਲ ਬਿਠਾ ਕੇ ਛਕਾਉਂਦੇ।
ਪੂਪ ਪੂਰਿਕਾ ਆਦ ਆਹਾਰਾ,
ਕਦੇ ਪੂੜੀਆਂ ਮਿਲਦੀਆਂ ਨੇ ਛਕਣ ਨੂੰ, ਕਦੇ ਪੂੜੇ ਮਿਲਦੇ ਹਨ।
ਖਾਏ ਖਾਏ ਹੋਏ ਹਰਖੇ ਅਪਾਰਾ,
ਛਕ ਛਕ ਕੇ ਭਾਈ ਮਰਦਾਨਾ ਜੀ ਬੜੇ ਖੁਸ਼ ਹੁੰਦੇ, ਬੜੇ ਆਨੰਦਿਤ ਹੁੰਦੇ।
ਧਰਮ ਸਿੰਘ ਮਿਲਿਓ ਇੱਕ ਦਿਨ ਤਬ,
ਕਹਿੰਦੇ ਇੰਨੇ ਨੂੰ ਇੱਕ ਦਿਨ ਭਾਈ ਧਰਮ ਸਿੰਘ ਜੀ ਮਿਲ ਗਏ।
ਪੂਜਤ ਪਾ ਸੰਗੀ ਜੋ ਤਵ ਬਿਦ,
ਉਹ ਸੱਤ ਦਿਨਾਂ ਬਾਅਦ ਮਿਲੇ, ਉਹਨਾਂ ਨੇ ਵੇਖਿਆ ਵੀ ਇਹ ਤਾਂ ਉਹੀ ਸੱਜਣ ਆ ਜਿਹੜਾ ਪਹਿਲੇ ਦਿਨ ਮਿਲਿਆ ਸੀ ਮੈਨੂੰ। ਉਹ ਪੁੱਛਣ ਲੱਗਾ ਵੀ ਭਾਈ ਤੂੰ ਨਗਰ ਵਿੱਚ ਦਿਸਦਾ, ਤੇਰੇ ਜਿਹੜੇ ਨਾਲ ਦੇ ਸੰਗੀ ਨੇ ਉਹ ਨਹੀਂ ਵੇਖੇ, ਤੂੰ ਕਹਿੰਦਾ ਦੋ ਜਣੇ ਹੋਰ ਨੇ ਮੇਰੇ ਨਾਲ। ਵੇਖੋ ਮਹਾਰਾਜ ਜੀ ਦੀ ਜਦੋਂ ਖੇਡ ਵਰਤਣੀ ਕਿਵੇਂ ਵਰਤਾਉਂਦੇ ਆ ਸਤਿਗੁਰੂ। ਧਰਮ ਸਿੰਘ ਜੀ ਪੁੱਛਦੇ, ਕਹਿੰਦੇ ਤੁਸੀਂ ਆਉਂਦੇ ਹੋ ਰੋਜ਼, ਮੈਂ ਵੇਖਦਾ ਨਗਰ ਵਿੱਚ ਫਿਰਦਿਆਂ, ਤੇ ਜਿਹੜੇ ਤੁਹਾਡੇ ਨਾਲ ਤੁਹਾਡੇ ਦੋ ਸਾਥੀਆਂ ਬਾਰੇ ਤੁਸੀਂ ਦੱਸਿਆ ਸੀ,
ਨਗਰ ਵਿਖੇ ਦੇਖੇ ਕਬ ਨਾਈ,
ਉਹ ਨਹੀਂ ਕਦੇ ਨਗਰ ਵਿੱਚ ਤੁਹਾਡੇ ਨਾਲ ਆਏ, ਉਹਨਾਂ ਨੂੰ ਕਦੇ ਨਹੀਂ ਨਗਰ ਵਿੱਚ ਵੇਖਿਆ।
ਕਹਿਤੇ ਲੈ ਭੋਜਨ ਸੋ ਖਾਈ,
ਉਹ ਬਾਹਰ ਬੈਠੇ ਰਹੇ ਨੇ, ਤੂੰ ਕਹਿੰਦਾ ਕਿ ਉਹ ਬਾਹਰ ਰਹਿੰਦੇ ਨੇ, ਉਹ ਭੋਜਨ ਕਿੱਥੋਂ ਲੈ ਕੇ ਛਕਦੇ ਆ, ਤੂੰ ਤਾਂ ਛੱਕ ਜਾਂਦਾ ਨਾਲ ਵੀ ਨਹੀਂ ਲੈ ਕੇ ਜਾਂਦਾ, ਤੇ ਉਹ ਕਿੱਥੇ ਛੱਕਦੇ ਨੇ, ਕਿੱਥੋਂ ਲੈ ਕੇ ਛੱਕਦੇ ਨੇ।
ਹੈ ਸੰਤੋਖੀ ਸੋਨੇ ਆਵੇ,
ਭਾਈ ਮਰਦਾਨਾ ਜੀ ਕਹਿੰਦੇ ਜੀ ਸੱਤ ਦਿਨ ਬੀਤੇ ਨੇ, ਭਾਵੇਂ ਸੱਤ ਮਹੀਨੇ ਬੀਤ ਜਾਣ, ਉਹ ਸੰਤੋਖੀ ਨੇ, ਉਹ ਨਹੀਂ ਆਉਂਦੇ ਇੱਥੇ। ਉਹ ਨਹੀਂ ਆ ਕੇ ਇੱਦਾਂ ਕਿਸੇ ਕੋਲੋਂ ਮੰਗ ਕੇ ਭੋਜਨ ਛਕਦੇ।
ਪਾਓ ਸੰਗ ਲੈ ਜਾਏ ਤਾਂ ਖਾਵੇ।
ਹਾਂ, ਜੇ ਕੋਈ ਪ੍ਰੇਮ ਨਾਲ ਉਹਨਾਂ ਦੇ ਕੋਲ ਲੈ ਜਾਵੇ ਤੇ ਉਹ ਛਕ ਲੈਂਦੇ ਆ, ਪਰ ਕਿਤੇ ਆ ਕੇ ਮੰਗ ਕੇ ਨਹੀਂ ਛਕਦੇ। ਕਾਤੇ ਨੇ ਉਹ ਸੰਤੋਖੀ ਨੇ, ਆਪ ਨਹੀਂ ਆਉਣਗੇ ਇੱਥੇ ਮੰਗ ਕੇ ਛਕਣ ਵਾਸਤੇ ਲੈਣ ਲਈ। ਉਹਨਾਂ ਦੇ ਕੋਲ ਜੇ ਕੋਈ ਭਾਵਨਾ ਨਾਲ ਪ੍ਰੇਮ ਨਾਲ ਲੈ ਜਾਵੇ ਤਾਂ ਛਕ ਲੈਂਦੇ ਹਨ।
ਯੋਨੇ ਖਾਈ ਰਹਿ ਪੌਣੀ ਹਾਰੀ,
ਉਹ ਨਹੀਂ ਛਕਦੇ ਏਦਾਂ ਤਾਂ ਫਿਰ ਉਹ ਪੌਣ ਹਾਰੀ ਰਹਿੰਦੇ ਹਨ।
ਬੈਠ ਰਹੇ ਸੋ ਬਾਗ ਮਝਾਰੀ,
ਬਾਹਰ ਇੱਕ ਬਾਗ ਹੈ, ਉਸ ਬਾਗ ਦੇ ਵਿੱਚ ਉਹ ਬੈਠੇ ਰੱਬ ਰੱਬ ਕਰਦੇ ਹਨ।
ਸੁਣ ਕਰ ਧਰਮ ਸਿੰਘ ਚਿਤ ਠਾਨੀ,
ਸੁਣ ਕੇ ਧਰਮ ਸਿੰਘ ਨੇ ਹਿਰਦੇ ਚ ਵਿਚਾਰ ਕੀਤੀ,
ਦੇਖੇ ਚਈਏ ਸੰਤ ਮਹਾਨੀ।
ਬੜਾ ਹੈਰਾਨ ਹੋਇਆ ਵੀ ਇਹੋ ਜੇ ਮਹਾਂਪੁਰਸ਼ 7 ਦਿਨ ਹੋ ਗਏ ਨੇ ਭੁੱਖਿਆ ਹੀ ਬੈਠੇ ਆ। ਉਹ ਸੋਚਦਾ ਆਪਣੇ ਮਨ ਵਿੱਚ ਵੀ ਇਹੋ ਜੇ ਮਹਾਂਪੁਰਸ਼ਾਂ ਦੇ, ਇਹੋ ਜੇ ਸੰਤਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ।
ਪੰਜ ਸੇਰ ਬਰ ਭੋਜਨ ਲੀਨੋ,
ਉਸੇ ਵੇਲੇ ਧਰਮ ਸਿੰਘ ਨੇ 5 ਸੇਰ ਮਠਿਆਈ ਭੋਜਨ ਪਕਵਾਨ ਉਹ ਲੈ ਲਏ ਆਪਣੇ ਨਾਲ।
ਗੁਰ ਮਿਲਨੇ ਤੇ ਆਵਨ ਕੀਨੋ,
ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੇ ਕੋਲ ਆਏ।
ਜੈ ਵੈਸੇ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ ਸਤਿਗੁਰੂ ਜੀ ਬੈਠੇ ਹਨ।
ਚੱਲ ਕਰ ਪਹੁੰਚਿਓ ਜਬੇ ਸਮੀਪਾ,
ਜਦੋਂ ਇਹ ਚੱਲ ਕੇ ਸਤਿਗੁਰਾਂ ਦੇ ਸਮੀਪ ਆਏ, ਕੋਲ ਆਏ,
ਦੂਸਰ ਸੰਗ ਹੁਤੋ ਮਰਦਾਨਾ,
ਦੂਜਾ ਭਾਈ ਮਰਦਾਨਾ ਨਾਲ ਹੈ।
ਬੰਦੇ ਪਦ ਹੋਏ ਦੀਨ ਮਹਾਨਾ,
ਧਰਮ ਸਿੰਘ ਨੇ ਬੜੇ ਵਿਨਿਮਰ ਭਾਵ ਨਾਲ ਦੀਨ ਹੋ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ।
ਰਾਖਿਓ ਭੋਜਨ ਗੁਰੂ ਅਗਾਰੀ,
ਔਰ ਜਿਹੜਾ ਭੋਜਨ ਲਿਆਏ ਸਨ ਉਹ ਭੋਜਨ ਭਾਈ ਧਰਮ ਸਿੰਘ ਜੀ ਨੇ ਸਤਿਗੁਰਾਂ ਦੇ ਸਨਮੁਖ ਰੱਖਿਆ।
ਅਚੋ ਸੰਤ ਲਿਓ ਭੇਟੇ ਹਮਾਰੀ,
ਮਹਾਰਾਜ ਜੀ ਇਹ ਭੇਟਾ ਹੈ ਆਪ ਜੀ ਵੱਲ ਮੇਰੇ ਵੱਲੋਂ, ਆਪ ਜੀ ਕਿਰਪਾ ਕਰਕੇ ਭੋਜਨ ਅੰਗੀਕਾਰ ਕਰੋ, ਛਕੋ।
ਰਾਵਰ ਕੀ ਮਹਿਮਾ ਸੁਣਿਆ ਵਾ,
ਮਹਾਰਾਜ ਜੀ ਤੁਹਾਡੀ ਮਹਿਮਾ ਸੁਣ ਕੇ, ਤੁਹਾਡੀ ਵਡਿਆਈ ਸੁਣ ਕੇ ਮੈਂ ਆਇਆ ਹਾਂ।
ਮਹਾ ਮੋਹ ਬਨ ਕੋ ਤੁਮ ਦਾਵਾ,
ਮਹਾ ਮੋਹ ਰੂਪੀ ਜੰਗਲ ਨੂੰ ਸਾੜਨ ਵਾਸਤੇ ਮਹਾਰਾਜ ਜੀ ਤੁਸੀਂ ਦਾਵਾ ਅਗਨੀ ਦੇ ਸਮਾਨ ਹੋ।
ਦੋਹਰਾ ਧਰਮ ਸਿੰਘ ਕੋ ਦੇਖ ਕਰ, ਭੋਲੇ ਕਰੁਣਾ ਪੌਣ।
ਭਾਈ ਧਰਮ ਸਿੰਘ ਨੂੰ ਵੇਖ ਕੇ ਕਿਰਪਾ ਦੇ ਘਰ ਵਿੱਚ ਆਏ ਸਵਾਮੀ ਜਗਤ ਗੁਰੂ ਪਾਤਸ਼ਾਹ ਜੀ ਬੋਲੇ,
ਕਹਿਨੇ ਪਠਾ ਆਹਾਰ ਏ ਕਹੋ ਅਹੋ ਤੁਮ ਕੌਣ।
ਮਹਾਰਾਜ ਜੀ ਕਹਿੰਦੇ, ਧਰਮ ਸਿੰਘ ਜੀ ਇਹ ਭੋਜਨ ਕਿਸ ਨੇ ਭੇਜਿਆ? ਪਾਤਸ਼ਾਹ ਪੁੱਛੇ ਵੀ ਇਹ ਭੋਜਨ ਕਿਸ ਨੇ ਭੇਜਿਆ, ਤੁਸੀਂ ਕੌਣ ਹੋ?
ਜੋ ਭਾਈ ਕੌਣ ਪ੍ਰਯੋਜਨ ਕੇ ਹਿੱਤ ਆਵਾ,
ਕੀ ਪ੍ਰਯੋਜਨ ਹੈ ਤੁਹਾਡਾ ਇੱਥੇ ਸਾਡੇ ਕੋਲ ਭੋਜਨ ਲਿਆਉਣ ਦਾ? ਤੁਹਾਡਾ ਨਿੱਜ ਪ੍ਰਯੋਜਨ ਕੀ ਹੈ? ਕੀ ਮਨੋਰਥ ਰੱਖ ਕੇ ਤੁਸੀਂ ਇਹ ਭੋਜਨ ਲਿਆਏ ਹੋ?
ਕਰੋ ਸਰਬ ਬਿਰਤਾਂਤ ਸੁਣਾਵਾ,
ਸਾਨੂੰ ਆਪਣਾ ਸਾਰਾ ਬਿਰਤਾਂਤ ਦੱਸੋ।
ਹੱਥ ਬੰਦ ਤਿੰਨ ਬਚਨ ਬਖਾਨਾ,
ਹੱਥ ਬੰਨ ਕੇ ਜੋੜ ਕੇ ਇਹ ਬੋਲੇ ਕਹਿਣ ਲੱਗੇ,
ਸੁਣੋ ਸੰਤ ਜੀ ਤੁਮ ਗਤ ਦਾਨਾ,
ਇਹ ਮੁਕਤੀ ਦਾਤੇ ਸਤਿਗੁਰੂ ਜੀ ਸੁਣੋ,
ਸਪਤ ਦਿਵਸ ਬੀਤੇ ਤੁਮ ਆਏ।
ਮਹਾਰਾਜ ਆਪ ਜੀ ਨੂੰ ਇੱਥੇ ਆਇਆ 7 ਦਿਨ ਬੀਤ ਗਏ ਹਨ,
ਨਗਰ ਵਿਖੇ ਨਿਜ ਚਰਨ ਨ ਪਾਏ।
ਤੁਸੀਂ ਨਗਰ ਵਿੱਚ ਆ ਕੇ ਆਪਣੇ ਚਰਨ ਨਹੀਂ ਪਾਏ, ਨਗਰ ਵਿੱਚ ਆ ਕੇ ਆਪਣੇ ਦਰਸ਼ਨ ਨਹੀਂ ਦਿੱਤੇ।
ਕੀਨੋ ਨੇ ਖਾਨ ਆਹਾਰਾ,
ਔਰ ਨਾ ਹੀ ਆਪ ਜੀ ਨੇ ਕਿਤੋਂ ਲੈ ਕੇ ਭੋਜਨ ਛਕਿਆ।
ਬੈਸ ਰਹੇ ਉਦਿਆਨ ਮਝਾਰਾ,
ਇੱਥੇ ਉਦਿਆਨ ਵਿੱਚ ਜੰਗਲ ਵਿੱਚ ਆਪ ਜੀ ਇਸੇ ਤਰ੍ਹਾਂ ਬੈਠੇ ਰਹੇ ਹੋ।
ਸੁਣ ਰਾਵਰ ਕੀ ਸੁਧ ਇਸ ਰੀਤੀ,
ਤੁਹਾਡੀ ਇਹ ਸੁਧ ਸੁਣ ਕੇ ਤੁਹਾਡੇ ਸੇਵਕ ਕੋਲੋਂ,
ਮੈਂ ਆਨਿਓ ਭੋਜਨ ਯੁੱਤ ਪ੍ਰੀਤੀ,
ਮੈਂ ਪ੍ਰੇਮ ਸਹਿਤ ਤੁਹਾਡੇ ਛਕਣ ਵਾਸਤੇ ਭੋਜਨ ਲੈ ਕੇ ਆਇਆ ਹਾਂ।
ਕਵਲ ਨੈਣ ਐ ਨਗਰ ਪੁਆਲਾ,
ਮਹਾਰਾਜ ਸਾਡੇ ਨਗਰ ਦਾ ਜਿਹੜਾ ਰਾਜਾ ਹੈ ਉਹਦਾ ਨਾਮ ਹੈ ਰਾਜਾ ਕਵਲ ਨੈਣ।
ਧਰਮਵਾਨ ਨਿਰਮਾਨ ਵਿਸਾਲਾ,
ਉਹ ਬੜਾ ਧਰਮਵਾਨ ਵੀ ਹੈ ਤੇ ਨਿਰਮਾਣ ਵੀ ਹੈ, ਵਿਨਿਮਰਤਾ ਚ ਰਹਿੰਦਾ, ਹੰਕਾਰੀ ਨਹੀਂ ਹੈ, और धर्मी राजा है।
निज बल पर को नहीं जनावे,
वो अपना बल अपनी ताकत किसे दूसरे ते नहीं जनाउंदा, अपना बल किसे ते प्रगट नहीं करदा।
किसू रीत सो कै ना दुखावे,
किसे भी रीति नाल किसे नू नहीं दुखाउंदा, किसे नू नहीं डराउंदा।
सब को जाने आप समाना,
वो सब नू अपने समान जानदा, ये नहीं कि अपने आप नू किसे तू विशेष समझदा, वो सब नू अपने वर्गा अपने समान ही जानदा, भी ये सारे परमेश्वर दे जी ने, जिहो जिहा मैं रब दा जी हां ਇਦਾਂ ਇਹ ਵੀ ਪਰਮੇਸ਼ਰ ਦੇ ਜੀ ਹਨ।
ਸਹਿਨਸ਼ੀਲ ਜਨ ਕਰੁਣਾ ਖਾਨਾ,
ਔਰ ਉਹ ਸਹਿਨਸ਼ੀਲ ਵੀ ਹੈ, ਕਰੁਣਾ ਦੀ ਖਾਨ ਆ, ਉਹਦੇ ਹਿਰਦੇ ਚ ਬੜੀ ਕਰੁਣਾ ਹੈ।
ਦੋਹਰਾ ਭੂਪ ਸਪਤ ਦਸ ਆਪਈ ਮਾਨੇ ਇਸ ਕੀ ਆਨ।
ਮਹਾਰਾਜ ਜੀ ਇਤਨਾ ਧਰਮੀ ਰਾਜਾ ਹੈ ਕਿ 17 ਰਾਜੇ ਇਸ ਇਲਾਕੇ ਦੇ ਨੇੜੇ ਤੇੜੇ ਦੇ ਦੇਸ਼ਾਂ ਦੇ ਉਹਦੀ ਆਨ ਆਪਣੇ ਆਪ ਹੀ ਮੰਨਦੇ ਨੇ, ਕਿਸੇ ਨੂੰ ਡਰਾਉਂਦਾ ਧਮਕਾਉਂਦਾ ਨਹੀਂ। ਉਹ 17 ਰਾਜੇ ਦੇ ਤੋਂ ਇੰਨੇ ਪ੍ਰਭਾਵਿਤ ਨੇ ਕਿ ਉਹ ਆਪ ਹੀ ਇਸ ਦੀ ਆਨ ਮੰਨ ਕੇ ਦੀ ਆਗਿਆ ਵਿੱਚ ਚੱਲਦੇ ਹਨ।
ਨੈ ਕਿਸ ਹੂੰ ਸੋ ਕਬ ਕਹੇ ਕਰ ਨਿਜ ਜੋਰ ਮਹਾਨ।
ਸਾਡਾ ਰਾਜਾ ਕਮਲ ਨੈਣ ਇਤਨਾ ਧਰਮੀ ਹੈ, ਕਦੇ ਕਿਸੇ ਨੂੰ ਕਹਿੰਦਾ ਨਹੀਂ ਜੋਰ ਲਾ ਕੇ ਵੀ ਤੁਸੀਂ ਮੇਰੇ ਤਾਬਿਆਂ ਚੱਲੋ, ਮੇਰੇ ਅਧੀਨ ਚੱਲੋ, ਕੋਈ ਚੱਲੇ ਨਾ ਚੱਲੇ ਕਦੇ ਨਹੀਂ ਕਹਿੰਦਾ ਕਿਸੇ ਨੂੰ। 17 ਰਾਜੇ ਆਪ ਹੀ ਇਹਦੀ ਆਨ ਮੰਨਦੇ ਨੇ, ਇਹਦਾ ਸਤਿਕਾਰ ਇੰਨਾ ਹੈ, ਇਹਦੀ ਇੱਜ਼ਤ ਇਤਨੀ ਹੈ ਇਸ ਇਲਾਕੇ ਵਿੱਚ।
ਚੌਪਈ ਅਚੋ ਸੰਤ ਜੀ ਅਸਨ ਪੁਨੀਤਾ।
ਮਹਾਰਾਜ ਜੀ ਇਹ ਬੜਾ ਪਵਿੱਤਰ ਭੋਜਨ ਹੈ ਇਸ ਨਗਰ ਦਾ, ਧਰਮੀ ਲੋਕਾਂ ਦੇ ਹੱਥਾਂ ਦਾ ਬਣਿਆ ਭੋਜਨ ਹੈ, ਆਪ ਜੀ ਇਸ ਨੂੰ ਛਕ ਲਵੋ, ਅੰਗੀਕਾਰ ਕਰ ਲਵੋ।
ਸਰਬ ਸੁਨਾਈ ਮੈਂ ਨਿਜ ਰੀਤਾ,
ਮੈਂ ਆਪਣੀ ਸਾਰੀ ਰੀਤ ਨਗਰ ਦੀ ਤੁਹਾਨੂੰ ਦੱਸ ਦਿੱਤੀ ਹੈ।
ਭਗਤ ਵਚਲ ਬੋਲੇ ਮੁਖ ਬਾਣੀ,
ਸੁਣ ਕੇ ਧਰਮ ਸਿੰਘ ਦੀ ਬੇਨਤੀ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਬੋਲੇ।
ਅਨ ਬਨ ਬਿਦ ਹਮ ਨੈ ਪਹਿਚਾਨੀ।
ਮਹਾਰਾਜ ਜੀ ਕਹਿੰਦੇ ਧਰਮ ਸਿੰਘ ਸਾਨੂੰ ਇੱਕ ਅਨ ਬਣੀ ਨਜ਼ਰ ਆਉਂਦੀ ਇਸ ਨਗਰ ਦੇ ਰਾਜੇ ਵਿੱਚ, ਇੱਕ ਅਨ ਬਣ ਵਿਦ ਉਹ ਸਾਨੂੰ ਦਿਸਦੀ ਹੈ।
ਨੈ ਭੋਜਨ ਹਮ ਐਠਾਂ ਖਾਵੇ,
ਜਿੱਥੇ ਕੋਈ ਕਮੀ ਹੁੰਦੀ ਆ ਉੱਥੋਂ ਦਾ ਭੋਜਨ ਅਸੀਂ ਛਕਦੇ ਨਹੀਂ ਹਾਂ। ਮਹਾਰਾਜ ਜੀ ਕਹਿੰਦੇ ਸਾਨੂੰ ਇੱਥੋਂ ਦੇ ਇੱਕ ਰਾਜੇ ਵਿੱਚ, ਤੁਹਾਡੇ ਰਾਜੇ ਚ, ਇਸ ਨਗਰ ਵਿੱਚ ਇੱਕ ਅਨ ਬਣੀ ਦਿਸਦੀ ਹੈ, ਇਹਦੇ ਨਾਲ ਅਸੀਂ ਭੋਜਨ ਨਹੀਂ ਛਕ ਸਕਦੇ।
ਉਪਤ ਮੈਂ ਇੱਕ ਦੁੱਖ ਲਖਾਵੇ,
ਤੁਹਾਡੇ ਰਾਜੇ ਵਿੱਚ ਇੱਕ ਕਮੀ ਹੈ, ਇੱਕ ਦੋਸ਼ ਹੈ ਜਿਹੜਾ ਸਾਨੂੰ ਦਿਸਦਾ।
ਜਹਾਂ ਨਾ ਦੋਖ ਹੋਤ ਹੈ ਕੋਈ,
ਜਿੱਥੇ ਕੋਈ ਦੋਸ਼ ਨਹੀਂ ਹੁੰਦਾ, ਜਿਸ ਘਰ ਵਿੱਚ ਜਿਸ ਵਿਅਕਤੀ ਚ ਕੋਈ ਦੋਸ਼ ਨਹੀਂ ਹੁੰਦਾ,
ਤਹਾਂ ਆਹਾਰ ਪੁਨੀਤੰਗ ਹੋਈ,
ਉੱਥੋਂ ਦਾ ਭੋਜਨ ਪਵਿੱਤਰ ਹੁੰਦਾ। ਤੂੰ ਕਿਵੇਂ ਕਹਿ ਸਕਦਾ ਵੀ ਇਹ ਭੋਜਨ ਪਵਿੱਤਰ? ਮਹਾਰਾਜ ਜੀ ਕਹਿੰਦੇ ਜਿੱਥੋਂ ਦਾ ਕੋਈ ਰਾਜਾ ਜਾਂ ਕੋਈ ਵਿਅਕਤੀ ਬਿਲਕੁਲ ਦੋਸ਼ ਰਹਿਤ ਹੋਵੇ ਉਹਦਾ ਭੋਜਨ ਪਵਿੱਤਰ ਹੁੰਦਾ, ਪਰ ਤੁਹਾਡੇ ਰਾਜੇ ਵਿੱਚ ਤਾਂ ਸਾਨੂੰ ਇੱਕ ਦੋਸ਼ ਦਿਸਦਾ, ਉਹਦੇ ਚ ਇੱਕ ਕਮੀ ਹੈ।
ਧਰਮ ਸਿੰਘ ਸੁਣ ਬੈਨੀ ਉਚਾਰਾ।
ਧਰਮ ਸਿੰਘ ਸੁਣ ਕੇ ਸਤਿਗੁਰੂ ਜੀ ਦੇ ਬਚਨ ਬੜਾ ਹੈਰਾਨ ਹੋਇਆ ਤੇ ਬੋਲਿਆ,
ਹੈ ਨਿਰਦੋਖ ਪੁਆਲ ਹਮਾਰਾ।
ਕਹਿਣ ਲੱਗਾ ਜੀ ਸਾਡਾ ਰਾਜਾ ਬਿਲਕੁਲ ਨਿਰਦੋਖ ਹੈ, ਉਹਦੇ ਚ ਕੋਈ ਦੋਸ਼ ਨਹੀਂ ਹੈ।
ਕੌਣ ਦੋਖ ਤਿਸ ਮੈਂ ਤੁਮ ਪਾਵੋ।
ਮਹਾਰਾਜ ਜੀ ਤੁਹਾਨੂੰ ਕਿਹੜਾ ਦੋਸ਼ ਉਹਦੇ ਚ ਦਿਸਦਾ, ਤੁਹਾਨੂੰ ਉਹਦੇ ਚ ਕਿਹੜੀ ਕਮੀ ਨਜ਼ਰ ਆਈ ਹੈ?
ਨਿਜ ਆਨੰਦ ਤੇ ਹਮੇ ਬਤਾਵੋ।
ਮਹਾਰਾਜ ਜੀ ਆਪ ਦੀ ਕਿਰਪਾ ਕਰਕੇ ਆਪਣੇ ਮੁਖੋਂ ਫੁਰਮਾਵੋ।
ਸ਼੍ਰੀ ਗੁਰ ਪਨੇ ਦੋਖ ਜਿਸ ਮਾਹੀ।
ਮਹਾਰਾਜ ਜੀ ਕਹਿੰਦੇ ਧਰਮ ਸਿੰਘ ਜਿਹਦੇ ਵਿੱਚ ਦੋਸ਼ ਹੈ,
ਸੋ ਜਾਣਤ ਨੈ ਅਪਰ ਲਖਾਈ।
ਉਸੇ ਨੂੰ ਪਤਾ ਹੁੰਦਾ, ਦੂਜੇ ਨੂੰ ਨਹੀਂ ਪਤਾ ਹੁੰਦਾ। ਮਹਾਰਾਜ ਜੀ ਕਹਿੰਦੇ ਧਰਮ ਸਿੰਘ ਤੈਨੂੰ ਤੇਰੀ ਕਮੀ ਦਾ ਪਤਾ ਹੋਣਾ, ਦੂਜੇ ਦੀ ਥੋੜਾ ਪਤਾ। ਜਿਹਦੀ ਕਮੀ ਜਿਹਦੇ ਅੰਦਰ ਹੁੰਦੀ ਹੈ ਨਾ, ਉਹ ਉਸੇ ਨੂੰ ਪਤਾ ਹੁੰਦਾ, ਕੋਈ ਦੂਜਾ ਨਹੀਂ ਜਾਣਦਾ।
ਪਰ ਮਨ ਕੀ ਕੋ ਜਾਣੇ ਗਾਥਾ।
ਕਿਸੇ ਦੇ ਮਨ ਚ ਕੀ ਚੱਲਦਾ ਕੌਣ ਜਾਣੇ ਧਰਮ ਸਿੰਘ, ਕਿਸ ਦੇ ਮਨ ਵਿੱਚ ਕੀ ਚੱਲ ਰਿਹਾ ਇਹ ਕੌਣ ਜਾਣਦਾ ਹੈ।
ਯੋਂ ਕਹਿ ਤੂਸ਼ਨ ਪੇ ਜਗਨਾਥਾ,
ਇਹ ਕਹਿ ਕੇ ਸਤਿਗੁਰੂ ਜੀ ਚੁੱਪ ਕਰਕੇ ਕੁਝ ਨਹੀਂ ਬੋਲੇ।
ਦੋਹਰਾ ਪਦ ਬੰਦਨ ਕਰ ਪੁੰਨ ਗਇਓ, ਧਰਮ ਸਿੰਘ ਨ੍ਰਿਪ ਪਾਸ।
ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਕੇ ਧਰਮ ਸਿੰਘ ਹੈਰਾਨ ਵੀ ਹੈ ਵੀ ਸਾਡਾ ਰਾਜਾ ਤਾਂ ਉਹਦੇ ਚ ਕਮੀ ਹੈ ਹੀ ਨਹੀਂ। ਇਹ ਕਹਿੰਦੇ ਨੇ ਉਹਦੇ ਚ ਇੱਕ ਦੋਸ਼ ਹੈ, ਜਿਹਦੇ ਚ ਹੁੰਦਾ ਉਹਨੂੰ ਪਤਾ ਹੁੰਦਾ, ਦੂਜੇ ਨੂੰ ਨਹੀਂ ਪਤਾ ਹੁੰਦਾ। ਇਹ ਨਮਸਕਾਰ ਕਰਕੇ ਚਲਾ ਗਿਆ।
ਤ੍ਰੈ ਅਤੀਤ ਆਏ ਇਆ, ਸੁਣੋ ਸ਼੍ਰੋਣੀ ਅਰਦਾਸ।
ਜਾ ਕੇ ਰਾਜੇ ਕਵਲ ਨੈਣ ਨੂੰ ਮਿਲਿਆ, ਆਖਿਆ ਹੇ ਰਾਜਾ, ਆਪਣੇ ਨਗਰ ਦੇ ਬਾਹਰ ਤ੍ਰੈ ਅਤੀਤ ਮਹਾਂਪੁਰਸ਼ ਮਹਾਤਮਾ ਆਏ ਹੋਏ ਨੇ।
ਚੋ ਪਈ ਇੱਕ ਨਗਰ ਮੈਂ ਖਾਏ ਆਹਾਰਾ,
ਉਹਨਾਂ ਤਿੰਨਾਂ ਵਿੱਚੋਂ ਇੱਕ ਜਿਹੜਾ ਉਹ ਆ ਕੇ ਨਗਰ ਚ ਭੋਜਨ ਛਕਦਾ।
ਦੁਆ ਬੈਠੇ ਉਦਿਆਨ ਮਜਾਰਾ,
ਤੇ ਜਿਹੜੇ ਦੋ ਨੇ ਉਹ ਬਾਹਰ ਹੀ ਬੈਠੇ ਹੋਏ ਨੇ ਜੰਗਲ ਚ। ਉਹਨਾਂ ਨੂੰ 7 ਦਿਨ ਬੀਤ ਗਏ ਨੇ ਬੈਠਿਆਂ ਬਿਨਾਂ ਭੋਜਨ ਖਾਧਿਆਂ।
ਸਪਤ ਦਿਵਸ ਪੇ ਅਸਨ ਨਕੀਨੋ,
7 ਦਿਨ 7 ਰਾਤਾਂ ਬੀਤ ਗਈਆਂ ਨੇ ਉਹਨਾਂ ਨੂੰ, ਉਹਨਾਂ ਨੇ ਭੋਜਨ ਗ੍ਰਹਿਣ ਨਹੀਂ ਕੀਤਾ।
ਮੈਂ ਲੈ ਗਇਓ ਤਦਪ ਨੈ ਲੀਨੋ,
ਮੈਂ ਆਪ ਉਹਨਾਂ ਕੋਲ ਭੋਜਨ ਲੈ ਕੇ ਗਿਆ ਪਰ ਉਹਨਾਂ ਫਿਰ ਵੀ ਭੋਜਨ ਅੰਗੀਕਾਰ ਨਹੀਂ ਕੀਤਾ।
ਕਹਿਤ ਭੂਪ ਮੈਂ ਦੁੱਖ ਲਖਾਵੇ,
ਮੈਂ ਪੁੱਛਿਆ ਕਿਉਂ ਨਹੀਂ ਛਕਦੇ ਤੇ ਉਹ ਕਹਿੰਦੇ ਆ ਤੁਹਾਡੇ ਨਗਰ ਦੇ ਰਾਜੇ ਚ ਇੱਕ ਦੋਸ਼ ਹੈ,
ਇਠਾਂ ਹਮਨੇ ਭੋਜਨ ਖਾਵੇ,
ਇਸ ਕਰਕੇ ਅਸੀਂ ਇਥੋਂ ਦਾ ਭੋਜਨ ਨਹੀਂ ਛਕਣਾ।
ਮੈਂ ਬੂਜੇ ਸੋ ਨਹੀਂ ਬਖਾਨੇ,
ਮੈਂ ਪੁੱਛਿਆ ਵੀ ਦੱਸੋ ਜੀ ਕੀ ਦੋਸ਼ ਹੈ ਸਾਡੇ ਰਾਜੇ ਵਿੱਚ, ਤਾਂ ਉਹ ਦੱਸਦੇ ਨਹੀਂ ਅੱਗੋਂ ਬੋਲੇ ਨਹੀਂ।
ਕਹੇ ਕਿ ਨ੍ਰਿਪਤ ਹਿਰਦੇ ਸਭ ਜਾਣੇ,
ਕਹਿੰਦੇ ਰਾਜੇ ਨੂੰ ਪਤਾ ਰਾਜੇ ਚ ਜਿਹੜੀ ਖਾਮੀ ਆ ਕਮੀ ਆ ਉਹ ਰਾਜੇ ਨੂੰ ਆਪ ਹੀ ਪਤਾ, ਏਦਾਂ ਮੈਨੂੰ ਜਵਾਬ ਦਿੱਤਾ।
ਕਵਲ ਨੈਣ ਸੁਣ ਕਰ ਇਹ ਬਾਤੀ,
ਜਦੋਂ ਧਰਮ ਸਿੰਘ ਦੀਆਂ ਇਹ ਗੱਲਾਂ ਰਾਜੇ ਕਵਲ ਨੈਣ ਨੇ ਸੁਣੀਆਂ,
ਹੋਏ ਬਿਸਮਾਦ ਗੁਣਤ ਬਹੁ ਪਾਂਤੀ,
ਬੜਾ ਹੈਰਾਨ ਹੋਇਆ ਤੇ ਸੋਚਦਾ ਮਨ ਹੀ ਮਨ,
ਚਲੋ ਸੰਤ ਦੇਖੋ ਮੈਂ ਕੈਸੇ,
ਚਲੋ ਚੱਲ ਕੇ ਵੇਖੀਏ ਕਿਹੋ ਜੇ ਮਹਾਂਪੁਰਸ਼ ਮਹਾਤਮਾ ਨੇ ਸੰਤ ਨੇ ਜਿਹੜੇ ਆਏ ਨੇ।
ਸਪਤ ਦਿਵਸ ਕੇ ਬਾਹਰ ਵੈਸੇ,
ਜਿਹੜੇ 7 ਦਿਨ ਹੋ ਗਏ ਨੇ ਬਾਹਰ ਬੈਠੇ ਨੇ ਨਗਰ ਵਿੱਚ ਨਹੀਂ ਆਏ।
ਅਸ ਕਹਿ ਧਰਮ ਸਿੰਘ ਕੇ ਸੰਗਾ,
ਰਾਜੇ ਕਮਲ ਨੈਣ ਨੇ ਉਸੇ ਵੇਲੇ ਧਰਮ ਸਿੰਘ ਨੂੰ ਕਿਹਾ ਚੱਲ ਧਰਮ ਸਿੰਘ ਤੂੰ ਨਾਲ ਚੱਲ।
ਗਮਨਿਓ ਉਰਮੇ ਦਰਸੇ ਉਮੰਗਾ,
ਮਨ ਚ ਸਤਿਗੁਰਾਂ ਦੇ ਦਰਸ਼ਨਾਂ ਦੀ ਉਮੰਗ ਧਾਰਨ ਕਰਕੇ ਚੱਲ ਪਿਆ ਰਾਜਾ ਕਮਲ ਨੈਣ।
ਉੱਤਮ ਵਸਤ ਭੇਟ ਲੈ ਹਾਥਾ,
ਉੱਤਮ ਵਸਤੂਆਂ ਭੇਟਾ ਵਜੋਂ ਆਪਣੇ ਹੱਥਾਂ ਚ ਲੈ ਲਈਆਂ।
ਯੋਧਾ ਸਚਿਵ ਬਹੁਤ ਜੈ ਸਾਥਾ,
ਆਪਣੇ ਕੁਝ ਸਿਪਾਹੀ ਮੰਤਰੀ ਵਜ਼ੀਰ ਅਹਿਲਕਾਰ ਵੀ ਨਾਲ ਲੈ ਲਏ।
ਦੋਹਰਾ ਬੰਧਨ ਕਰ ਬੈਠਿਓ ਨਿਕਟ, ਰਾਜਮਾਨ ਜੈ ਨਾਏ।
ਸਤਿਗੁਰੂ ਜੀ ਦੇ ਚਰਨਾਂ ਚ ਆ ਕੇ ਜਿਹੜੀ ਭੇਟਾ ਲਿਆਇਆ ਸੀ ਰੱਖ ਕੇ ਮੱਥਾ ਟੇਕ ਕੇ ਬੈਠ ਗਿਆ, ਜਿਹਦੇ ਮਨ ਚ ਮਾਣ ਨਹੀਂ ਹੈ ਵੀ ਮੈਂ ਰਾਜਾ ਹਾਂ ਇਸ ਨਗਰ ਦਾ, ਨਗਰ ਦੇ ਰਾਜੇ ਹੋਣ ਦਾ ਮਾਣ ਨਹੀਂ, ਬੜਾ ਨਿਮਾਣਾ ਜਿਹਾ ਬਣ ਕੇ ਸਤਿਗੁਰਾਂ ਦੇ ਚਰਨਾਂ ਚ ਬੈਠ ਗਿਆ ਜ਼ਮੀਨ ਤੇ।
ਕੌਣ ਦੋਖ ਮਮ ਸੰਤ ਜੀ, ਗੁਰੂ ਕਾਏ ਪੁੰਨ ਤਾਏ।
ਕਹਿਣ ਲੱਗਾ ਮਹਾਰਾਜ ਮੈਂ ਆਪਣੀ ਕਮੀ ਪੁੱਛਣ ਆਇਆ ਹਾਂ, ਕਿਰਪਾ ਕਰਕੇ ਦੱਸੋ ਸੰਤ ਜੀ ਮੇਰੇ ਚ ਕੀ ਦੋਸ਼ ਹੈ ਕਿ ਆਪ ਜੀ ਨੇ ਸਾਡੇ ਨਗਰ ਦਾ ਭੋਜਨ ਅੰਗੀਕਾਰ ਨਹੀਂ ਕੀਤਾ। ਇਹ ਕਹਿ ਕੇ ਕਿ ਤੁਹਾਡੇ ਨਗਰ ਦੇ ਰਾਜੇ ਚ ਦੋਸ਼ ਹੈ, ਮਹਾਰਾਜ ਸਵਾਮੀ ਜੀ ਸੰਤ ਜੀ ਕਿਰਪਾ ਕਰਕੇ ਦੱਸੋ ਮੇਰੇ ਚ ਕਿਹੜਾ ਦੋਸ਼ ਹੈ।
ਚੋ ਪਈ ਪੌ ਨ੍ਰਿਪ ਤੁਮ ਜਾਣਤ ਮਨ ਐਸੇ।
ਸਤਿਗੁਰੂ ਜੀ ਸੁਣ ਕੇ ਬੋਲੇ ਕਹਿੰਦੇ ਰਾਜਾ ਕਮਲ ਨੈਣ ਸੁਣ, ਤੂੰ ਆਪਣੇ ਮਨ ਵਿੱਚ ਇਉਂ ਸਮਝਦਾ, ਤੂੰ ਆਪਣੇ ਮਨ ਵਿੱਚ ਇਉਂ ਜਾਣਦਾ,
ਜੇ ਮਾਨਵ ਸਭ ਹਮਰੇ ਜੈਸੇ,
ਜਿੰਨੇ ਮਨੁੱਖ ਨੇ ਸਾਰੇ ਮੇਰੇ ਵਰਗੇ ਹਨ,
ਤੋ ਕਿਉਂ ਆਪਣ ਮਨਾਵੇ ਆਨਾ।
ਤੂੰ ਇਹ ਸਮਝਦਾ ਵੀ ਇਹ ਸਾਰੇ ਬੰਦੇ ਮੇਰੇ ਵਰਗੇ ਨੇ, ਤਾਂ ਫਿਰ ਇਹ ਦੱਸ ਜਿਹੜੇ 17 ਰਾਜਿਆਂ ਨੂੰ ਆਪਣੀ ਆਨ ਮਨਾਉਣਾ ਵੀ ਉਹ ਫਿਰ ਤੇਰੇ ਵਰਗੇ ਨਹੀਂ ਗੇ।
ਤੈਨੂੰ ਆਪਣੀ ਆਨ ਮਨਾਉਣਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੇਖੋ ਮੇਰੇ ਸਾਹਿਬ ਦੀ ਕੈਸੀ ਸੂਖਮ ਖੇਡ ਦੀ ਵਰਤਾਰੇ ਦੀ ਵਰਤ, ਜਦੋਂ ਆਨ ਮਨਾਉਣਾ ਕਿਸੇ ਨੂੰ ਉਦੋਂ ਤੈਨੂੰ ਤੇਰੇ ਵਰਗੇ ਨਹੀਂ ਨਜ਼ਰ ਆਉਂਦੇ, ਜਦੋਂ ਆ ਕੇ ਉਹ ਤੇਰੇ ਅੱਗੇ ਹੱਥ ਜੋੜ ਕੇ ਖਲੋਂਦੇ ਹੈ, ਤੇਰੀ ਆਗਿਆ ਦੇ ਵਿੱਚ ਚੱਲਦੇ ਹੈ, ਉਹਨਾਂ ਨੂੰ ਜਦੋਂ ਤੂੰ ਆਪਣੀ ਆਨ ਮਨਾਉਣਾ ਕਿ ਫਿਰ ਉਹ ਤੈਨੂੰ ਆਪਣੇ ਵਰਗੇ ਨਹੀਂ ਦਿਸਦੇ, ਉੱਦਾਂ ਤੂੰ ਕਹਿਣਾ ਸਾਰੇ ਮੇਰੇ ਵਰਗੇ ਨੇ। ਹਾਂਜੀ,
ਮਿਟਾ ਨਾ ਤੁਮਰੇ ਮਨ ਤੇ ਮਾਨਾ।
ਇਸ ਕਰਕੇ ਹੇ ਰਾਜਾ ਕਮਲ ਨੈਣ, ਇਹ ਜਿਹੜਾ ਮਾਣ ਹੈ ਨਾ, ਇਹ ਮਾਣ ਤੇਰੇ ਹਿਰਦੇ ਚੋਂ ਮਿਟਿਆ ਨਹੀਂ ਹੈ, ਇਹ ਮਾਣ ਤੇਰੇ ਹਿਰਦੇ ਚੋਂ ਮਿਟਿਆ ਨਹੀਂ, ਬਸ ਇਹੀ ਦੋਸ਼ ਹੈ ਤੇਰੇ ਅੰਦਰ।
ਵੱਡੋ ਕਠਨ ਹੈ ਤਜਨ ਹੰਕਾਰਾ।
ਸਭ ਤੋਂ ਔਖਾ ਕੰਮ ਹੈ ਇਸ ਮਾਣ ਨੂੰ ਛੱਡਣਾ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ, ਨੂੰ ਛੱਡਣਾ ਔਖਾ ਹੈ। ਕਿਸੇ ਵਸਤੂ ਨੂੰ ਛੱਡ ਦੇਣਾ, ਕਿਸੇ ਪਦਾਰਥ ਨੂੰ ਤਿਆਗ ਦੇਣਾ ਸੌਖਾ ਹੈ, ਉਸ ਤਿਆਗੇ ਹੋਏ ਪਦਾਰਥ ਦਾ ਮਾਣ ਤਿਆਗਣਾ ਇਹ ਬੜੀ ਕਠਿਨ ਖੇਡ ਹੈ। ਕੋਈ ਕਹਿੰਦਾ ਜੀ ਮੈਂ ਚਾਹ ਪੀਣੀ ਛੱਡ ਦਿੱਤੀ ਹੈ, 30 ਸਾਲ ਹੋ ਗਏ ਨੇ ਮੈਂ ਚਾਹ ਨਹੀਂ ਪੀਤੀ। ਨਹੀਂ ਪੀਤੀ ਬਈ ਧੰਨਵਾਦ, ਉਨੀ ਪੱਤੀ ਬਚੀ, ਖੰਡ ਬਚੀ, ਪਰ ਉਸ ਦੇ ਤਿਆਗਣ ਤੋਂ ਬਾਅਦ ਉਹਦਾ ਮਾਣ ਤਾਂ ਨਹੀਂ ਨਾ ਤਿਆਗਿਆ। ਮੈਂ ਆਹ ਵਸਤੂ ਛੱਡ ਦਿੱਤੀ ਹੈ ਜੀ, ਮੈਂ ਆਹ ਖਾਣਾ ਤਿਆਗ ਦਿੱਤਾ, ਪਰ ਤਿਆਗੇ ਹੋਏ ਦਾ ਮਾਣ ਤਿਆਗਣਾ, ਪਾਤਸ਼ਾਹ ਕਹਿੰਦੇ ਤਿਆਗਣਾ ਤਾਂ ਇਹ ਸੀ, ਇਸ ਨੂੰ ਤਿਆਗਣਾ ਸੀ। ਹੇ ਰਾਜਾ, ਇਸ ਨੂੰ ਤਿਆਗਣ ਤੋਂ ਬਾਅਦ ਫਿਰ ਤੂੰ ਉਹ ਹੋ ਜਾਵੇਂਗਾ ਜਿੱਥੋਂ ਮੂਲ ਤੋਂ ਤੂੰ ਉਤਪੰਨ ਹੋਇਆ ਹੈ। ਇਹ ਮਾਣ ਹੈ ਜੋ ਤੇਰੇ ਵਿੱਚ ਅਤੇ ਉਸ ਨਿਰੰਕਾਰ ਵਿੱਚ ਪੜਦਾ ਬਣਿਆ, ਇਸ ਪੜਦੇ ਨੂੰ ਪਾੜਨ ਵਾਸਤੇ ਅਸੀਂ ਤੇਰੇ ਕੋਲ ਪਹੁੰਚੇ ਹਾਂ। ਹਾਂਜੀ,
ਜਿਸਨੇ ਗ੍ਰਸ ਲੀਨੋ ਜਗ ਸਾਰਾ।
ਹੇ ਰਾਜਾ, ਇਹ ਮਾਣ ਇਤਨਾ ਬਲੀ ਹੈ, ਇਹਨੇ ਸਾਰੇ ਜੱਗ ਨੂੰ ਗ੍ਰਸਿਆ ਹੋਇਆ, ਸਾਰੇ ਸੰਸਾਰ ਨੂੰ ਗ੍ਰਸਿਆ ਹੋਇਆ। ਬੜੀ ਔਖੀ ਖੇਡ ਹੈ ਖਾਲਸਾ ਜੀ ਮਾਣ ਦੀ, ਸੁੱਤੇ ਸਿੱਧ ਸੁਭਾਵਕ ਆ ਹੀ ਜਾਂਦਾ ਹੈ, ਸੁਭਾਵਕ ਇਹ ਮਾਣ ਦੀ ਪ੍ਰਵਿਰਤੀ ਹਿਰਦੇ 'ਚ ਬਣ ਜਾਂਦੀ। ਇੱਕ ਪ੍ਰੋਫੈਸਰ ਵੱਡੀ ਯੂਨੀਵਰਸਿਟੀ ਹੈ ਪੈਰਿਸ ਦੀ, ਉਹਦੇ 'ਚ ਪੜ੍ਹਾ ਰਿਹਾ, ਇਤਿਹਾਸ ਦਾ ਸਬਜੈਕਟ ਹੈ। ਕਹਿੰਦਾ ਬੱਚਿਓ ਇਹ ਦੱਸੋ, ਪੂਰੇ ਸੰਸਾਰ ਭਰ ਵਿੱਚ ਸਭ ਤੋਂ ਉੱਤਮ ਦੇਸ਼ ਕਿਹੜਾ ਹੈ? ਉਹ ਕਹਿੰਦੇ ਸਾਡਾ ਦੇਸ਼ ਫਰਾਂਸ। ਉਹ ਫਿਰ ਪੁੱਛਦਾ ਫਰਾਂਸ ਵਿੱਚ ਸਭ ਤੋਂ ਉੱਤਮ ਸ਼ਹਿਰ ਕਿਹੜਾ? ਕਹਿੰਦੇ ਜੀ ਪੈਰਿਸ। ਉਹ ਫਿਰ ਪੁੱਛਦਾ ਪੈਰਿਸ ਵਿੱਚ ਸਭ ਤੋਂ ਉੱਤਮ ਸ੍ਰੇਸ਼ਟ ਥਾਂ ਕਿਹੜੀ? ਕਹਿੰਦੇ ਸਾਡੀ ਯੂਨੀਵਰਸਿਟੀ ਹੈ, ਵਿਸ਼ਵ ਵਿਦਿਆਲਾ। ਕਹਿੰਦਾ ਇਹਦੇ ਵਿੱਚ ਸਭ ਤੋਂ ਸ੍ਰੇਸ਼ਟ ਸਬਜੈਕਟ ਵਿਸ਼ਾ ਕਿਹੜਾ? ਕਹਿਣ ਲੱਗੇ ਜੀ ਜਿਹੜਾ ਇਤਿਹਾਸ ਆ ਤੁਸੀਂ ਪੜ੍ਹਾ ਰਹੇ ਹੋ। ਕਹਿੰਦਾ ਉਸ ਇਤਿਹਾਸ ਨੂੰ ਪੜ੍ਹਾਉਣ ਵਾਲਾ ਪੂਰੇ ਸੰਸਾਰ ਵਿੱਚ ਸਭ ਤੋਂ ਸਰਵੋਤਮ ਵਿਅਕਤੀ ਕੌਣ? ਕਹਿੰਦਾ ਫਿਰ ਮੈਂ ਹੀ ਹੋਇਆ ਨਾ। ਕਿਸੇ ਨੇ ਮਾਣ ਹੀ ਰੱਖਣਾ ਨਾ ਹਿਰਦੇ 'ਚ, ਅਤੇ ਮਾਣ ਕਿਸੇ ਵੀ ਤਰੀਕੇ ਕਿਸੇ ਵੀ ਜਗ੍ਹਾ 'ਤੇ ਆਣ ਟਿਕਦਾ ਹੈ। ਮਾਣ ਮੁਨੀ ਮੁਨਵਰ ਗਲੇ, ਮਾਣ ਸਭੈ ਕੋ ਖਾਏ। ਪਾਤਸ਼ਾਹ ਕਹਿੰਦੇ ਮਾਣ ਐਸਾ ਹੈ ਰਾਜਾ ਕਮਲ ਨੈਣ, ਇਹਨੇ ਸੰਸਾਰ ਦੇ ਸਮਸਤ ਵਿਅਕਤੀਆਂ ਨੂੰ ਆਪਣੀ ਗ੍ਰਿਫਤ ਵਿੱਚ ਗ੍ਰਸਿਆ ਹੋਇਆ।
ਜਨਮ ਮਰਨ ਬੰਧਨ ਕੋ ਦਾਤਾ।
ਇਸੇ ਮਾਣ ਕਰਕੇ ਜੀਵ ਜੰਮਦਾ, ਇਸੇ ਮਾਣ ਕਰਕੇ ਜੀਵ ਮਰਦਾ, ਇਹ ਜਨਮ ਮਰਨ ਦਾ ਦਾਤਾ ਹੈ। ਜਨਮ ਤੇ ਮਰਨ ਦਾ ਮੂਲਤਹ ਕਾਰਨ ਹੈ ਇਹ ਮਾਣ, ਜਿਹੜਾ ਹਿਰਦਾ ਹਿਰਦੇ ਵਿੱਚ ਜੀਵ ਆਪਣੇ ਮਨ ਵਿੱਚ ਕਰਦਾ ਹੈ।
ਇਸੇ ਜੀਤ ਨੋ ਜੇ ਨਰ ਜਾਤਾ।
ਕਦੇ ਤੇ ਨੌਵੇਂ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ, ਮਨ ਕਾ ਮਾਨ ਤਿਆਗੋ। ਗਰੀਬ ਨਿਵਾਜ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਕਿਉਂਕਿ ਇਹ ਜਨਮ ਮਰਨ ਦਾ ਮੂਲ ਕਾਰਨ ਹੈ। ਇਹ ਜਨਮ ਮਰਨ ਉਦੋਂ ਤੱਕ ਨਹੀਂ ਮਿਟਣਾ ਜਦੋਂ ਤੱਕ ਇਹ ਮਾਣ ਨਹੀਂ ਤਿਆਗਦੇ।
ਸੋ ਸੂਰਾ ਜਗ ਮੈਂ ਪਰਧਾਨਾ।
ਸੂਰਮਾ ਉਹੀ ਹੈ ਇਸ ਸੰਸਾਰ ਵਿੱਚ, ਗੁਰੂ ਨਾਨਕ ਸਾਹਿਬ ਕਹਿੰਦੇ, ਜਿਹੜਾ ਮਾਣ ਤੇ ਜਿੱਤ ਪ੍ਰਾਪਤ ਕਰ ਲਵੇ। ਸੂਰਮਾ ਉਹ ਹੈ ਜਿਹੜਾ ਮਾਣ ਨੂੰ ਵਿਜਈ ਹੋ ਜੇ, ਮਾਣ ਤੇ ਜਿੱਤ ਪ੍ਰਾਪਤ ਕਰ ਲੇ, ਉਹ ਸੂਰਾ ਪ੍ਰਧਾਨ ਸੂਰਮਾ ਹੈ, ਉਹੀ ਇਹ ਸੰਸਾਰ ਵਿੱਚ ਸੂਰਮਾ ਹੈ ਜਿਹੜਾ ਇਸ ਨੂੰ ਜਿੱਤ ਲਵੇ। ਪਾਤਸ਼ਾਹ ਦੇ ਬਚਨ ਨੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਤੋ ਕਹੀਅਤ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ। ਪੂਰਾ ਆਤਮ ਜਿਣਾ ਮਨ ਜਿੱਤਣਾ, ਮਨ ਜਿੱਤਣਾ ਯਾਨੀ ਕਿ ਮਾਨ ਨੂੰ ਜਿੱਤਣਾ, ਉਹੀ ਇਸ ਕਲੀ ਕਾਲ ਵਿੱਚ ਪਾਤਸ਼ਾਹ ਕਹਿੰਦੇ ਪ੍ਰਧਾਨ ਸੂਰਮਾ ਹੈ।
ਕਰੇ ਵਿਜੇ ਪੁਨ ਮੋਹ ਮਹਾਨਾ,
ਮਹਾਰਾਜ ਜੀ ਕਹਿੰਦੇ ਜਿਹੜਾ ਮੋਹ ਨੂੰ ਜਿੱਤ ਲਵੇ, ਮਮਤਾ ਤੇ ਵਿਜੇ ਪ੍ਰਾਪਤ ਕਰ ਲਵੇ, ਉਹ ਸੂਰਮਾ ਹੈ।
ਉਪ ਕਹੇ ਮੈਂ ਕਹੋ ਨਾ ਕੋਈ,
ਅੱਗੋਂ ਰਾਜਾ ਕਮਲ ਨੈਣ ਬੋਲਿਆ, ਕਹਿੰਦਾ ਜੀ ਮੈਂ ਤਾਂ ਨੀ ਆਖਦਾ ਕਿਸੇ ਨੂੰ ਮੇਰੀ ਆਨ ਮੰਨੋ। ਕਹਿੰਦਾ ਜੀ ਮਹਾਰਾਜ ਮੈਂ ਨੀ ਜੇ ਆਖਦਾ ਕਿਸੇ ਨੂੰ, ਕਿਸੇ ਰਾਜੇ ਨੂੰ ਕਿ ਮੇਰੀ ਆਨ ਮੰਨੋ।
ਆਪੇ ਆਨ ਮਾਨ ਹੈ ਸੋਈ,
ਮਹਾਰਾਜ ਜੀ ਆਪ ਹੀ ਆ ਕੇ ਆਨ ਮੰਨਦੇ ਨੇ ਮੇਰੀ।
ਤਦਪ ਜੇ ਮੁਝ ਮੈਂ ਲਖੋ ਹੰਕਾਰਾ,
ਫਿਰ ਵੀ ਜੇ ਆਪ ਜੀ ਨੂੰ ਨਜ਼ਰ ਆਉਂਦਾ ਹੈ ਮੇਰੇ ਅੰਦਰ ਹੰਕਾਰ,
ਕਰੋ ਸੰਤ ਜੀ ਆਪ ਬਿਦਾਰਾ,
ਕਿਰਪਾ ਕਰੋ ਮੇਰੇ ਇਸ ਅਹੰਕਾਰ ਨੂੰ ਮਿਟਾ ਦਿਓ, ਦੂਰ ਕਰ ਦਿਓ।
ਗੁਰ ਕਹੇ ਕੀਓ ਹਾਨ ਜਿਮਾਨਾ,
ਮਹਾਰਾਜ ਜੀ ਕਹਿੰਦੇ ਰਾਜਾ ਕਮਲ ਨੈਣ ਸੁਣ, ਜੇ ਤੂੰ ਹੰਕਾਰ ਛੱਡ ਦਿੱਤਾ,
ਸੁਧਰ ਸੈਨ ਕੀ ਮਾਨੋ ਆਨਾ,
ਫਿਰ ਰਾਜੇ ਸੁਧਰ ਸੈਨ ਦੀ ਆਨ ਮੰਨੇਗਾ? ਕਿੱਥੇ ਆਨ ਮਨਾਉਣਾ 17 ਰਾਜਿਆਂ ਤੋਂ, ਤੇ ਜੇ ਮਾਨ ਛੱਡਿਆ ਤੇ ਫਿਰ ਆਨ ਮੰਨੇਗਾ ਰਾਜੇ ਸੁਧਰ ਸੈਨ ਦੀ? ਤੇਰੇ ਤੋਂ ਛੋਟਾ ਰਾਜਾ ਉਹਦੀ ਆਨ ਮੰਨੇਗਾ? ਇਹ ਪਾਤਸ਼ਾਹ ਨੇ ਬਚਨ ਕਹੇ।
ਤੋ ਹਮ ਜਾਣੇਗੇ ਨਿਰਦੋਖੂ,
ਫਿਰ ਅਸੀਂ ਜਾਣਾਂਗੇ ਵੀ ਤੇਰੇ ਅੰਦਰ ਕੋਈ ਦੋਸ਼ ਨਹੀਂ ਰਿਹਾ।
ਮਨੇ ਜੇ ਬਚ ਹੋਏ ਜੀਵਨ ਮੋਖੂ,
ਤੇ ਜੇ ਸਾਡਾ ਬਚਨ ਮੰਨੇਗਾ ਮੋਕਸ਼ ਨੂੰ ਪ੍ਰਾਪਤ ਹੋਵੇਗਾ।
ਰਾਜਨ ਰਾਜ ਸਪਤ ਦਸ ਕੇਰੋ,
ਆ ਜਿਹੜੇ 17 ਰਾਜੇ ਹਨ ਤੇਰੇ ਅਧੀਨ,
ਇਹ ਹੰਤਾਹਤ ਕਰੋ ਨਿਬੇਰੋ,
17 ਰਾਜੇ ਮੇਰੀ ਆਨ ਮੰਨਦੇ ਨੇ, ਹੰਕਾਰ ਆਪਣੇ ਹਿਰਦੇ ਚੋਂ ਛੱਡ ਦੇ।
ਦੋਹਰਾ ਹਰਖਤ ਪਾਦਰਸ਼ਨ ਪਰਸ, ਸੁਨਤ ਨਰੇਸ਼ ਅਲਾਏ।
ਸਤਿਗੁਰੂ ਜੀ ਦੇ ਦਰਸ਼ਨ ਪਰਸ ਕੇ ਰਾਜਾ ਕਮਲ ਨੈਣ ਇਤਨਾ ਖੇੜੇ ਵਿੱਚ ਆਇਆ, ਖੇੜੇ ਵਿੱਚ ਹਿਰਦਾ ਖਿੜਿਆ, ਹੱਥ ਜੋੜ ਕੇ ਕਹਿਣ ਲੱਗਾ,
ਸੁਧਰ ਸੈਨ ਕੇ ਸਵਾਨ ਜੇ ਕਹੋ ਪਰੋਂ ਤਿਨ ਪਾਏ।
ਮਹਾਰਾਜ ਸੰਤ ਜੀ ਹੁਕਮ ਕਰੋ, ਆਗਿਆ ਕਰੋ, ਜੇ ਆਪ ਜੀ ਦਾ ਫੁਰਮਾਨ ਹੋਵੇ, ਰਾਜਾ ਸੁਧਰ ਸੈਨ ਤਾਂ ਮੇਰੇ ਸਿਰ ਦਾ ਤਾਜ ਹੈ ਹੀ, ਜੇ ਹੁਕਮ ਕਰੋ ਕਿ ਮੈਂ ਰਾਜੇ ਸੁਧਰ ਸੈਨ ਦੇ ਕੁੱਤੇ ਦੇ ਪੈਰਾਂ ਤੇ ਵੀ ਮੱਥਾ ਟੇਕਦਾ। ਇਹਨੂੰ ਕਹਿੰਦੇ ਮਾਣ ਤਿਆਗਣਾ। ਮਹਾਰਾਜ ਆਪ ਜੀ ਦਾ ਹੁਕਮ, ਆਗਿਆ ਮੰਨਣੀ, ਰਾਜੇ ਸੁਧਰ ਸੈਨ ਦੇ ਕੂਕਰ ਨੂੰ ਵੀ ਮੈਂ ਪ੍ਰਣਾਮ ਕਰਨ ਨੂੰ ਤਿਆਰ ਹਾਂ।
ਚੋ ਭਾਈ ਪਰਮ ਪ੍ਰਸਿੱਧੇ ਪੰਕਜ ਨੈਨਾ,
ਇੱਥੇ ਤੇ ਕਿਸੇ ਤੇ ਸਟੇਜ ਦਾ ਨਾਂ ਨਾ ਲਿਆ ਜਾਵੇ ਵੀ ਫਲਾਣਾ ਚੌਧਰੀ ਹੈ ਜੀ, ਫਲਾਣੇ ਲੱਗਰ ਦਾ, ਫਲਾਣੇ ਇਲਾਕੇ ਦਾ, ਤੇ ਉਹ ਚੜਿਆ ਫਿਰਦਾ ਹੁੰਦਾ, ਕੋਈ ਨੀ ਸੈਕਟਰੀ ਨੂੰ ਕਹਿ ਕੇ ਜਾਂਦਾ ਹੁੰਦਾ ਹੌਲੇ ਜੇ, ਕੋਈ ਨੀ ਸੈਕਟਰੀ ਵੀ ਡਰਿਆ ਫਿਰਦਾ, ਹੁਣ ਪਤਾ ਨੀ ਕੀ ਕਰੇਗਾ, ਨਾਂ ਨੀ ਲਿਆ ਭੁਲੇਖੇ ਨਾਲ। ਇੱਥੇ ਇਹੋ ਜੇ ਰਾਜੇ 17 ਰਾਜੇ ਆਨ ਮੰਨਦੇ ਹੈ, ਜੇ ਗੁਰੂ ਬਾਬੇ ਨੇ ਕਿਹਾ ਮਾਣ ਛੱਡਣਾ ਪੈਣਾ, ਤੇ ਕਹਿੰਦਾ ਮਹਾਰਾਜ ਰਾਜੇ ਸੁਧਰ ਸੈਨ ਦੇ ਚਰਨਾਂ ਦੇ ਵਿੱਚ ਮੇਰਾ ਸੀਸ ਹੈ, ਜੇ ਹੁਕਮ ਕਰੋ ਮੈਂ ਤਾਂ ਉਹਦੇ ਕੂਕਰ ਨੂੰ ਵੀ ਪ੍ਰਣਾਮ ਕਰਨ ਨੂੰ ਤਿਆਰ ਹਾਂ। ਇਹ ਮਾਣ ਤਿਆਗਣ ਦੀ ਅਵਸਥਾ ਸੀ, ਇਹ ਸੀ ਸਮਰਪਣ ਦਾ ਭਾਵ ਜੋ ਰਾਜੇ ਕਮਲ ਨੈਣ ਦੇ ਹਿਰਦੇ ਵਿੱਚ ਹੈ।
ਤਨ ਤਨ ਨ੍ਰਿਪ ਉਚਰਤ ਬੈਨਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਖੁਸ਼ ਹੋਏ, ਤੇ ਖੁਸ਼ ਹੋ ਕੇ ਕਹਿੰਦੇ ਰਾਜਾ ਕਮਲ ਨੈਣ ਤੂੰ ਧਨ ਹੈ, ਰਾਜਾ ਕਮਲ ਨੈਣ ਤੂੰ ਧਨ ਹੈ। ਇਹ ਬਚਨ
ਸਤ ਸ੍ਰੀ ਅਕਾਲ,
ਤੂੰ ਧਨ ਹੋ ਗਿਆ ਹੈ,
ਜਨਕ ਸਮਾਨ ਤੋਰ ਵਡਿਆਈ,
ਤੇਰੀ ਵਡਿਆਈ ਰਾਜੇ ਜਨਕ ਦੇ ਸਮਾਨ ਹੋ ਗਈ ਹੈ।
ਇਸ ਕੀ ਸੇਵਾ ਸੇਵਤ ਪਾਈ,
ਦਰਅਸਲ ਇਹ ਫਲ ਵੀ ਤੈਨੂੰ ਰਾਜੇ ਜਨਕ ਦੀ ਸੇਵਾ ਦਾ ਪ੍ਰਾਪਤ ਹੋਇਆ। ਮਹਾਰਾਜ ਜੀ ਆਹ ਜਿਹੜਾ ਰਾਜ ਭਾਗ ਮਿਲਿਆ, ਰਾਜੇ ਜਨਕ ਨੂੰ ਸੇਵਿਆ ਸੀ ਉਹਦਾ ਫਲ ਮਿਲਿਆ।
ਅਸ ਪ੍ਰਕਾਰ ਜਬ ਸੁਣਿਓ ਰਾਜਾਨਾ,
ਬਹੁਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਉਹਦੀ ਸੇਵਾ ਕੀਤੀ ਉਹਦਾ ਫਲ ਮਿਲਿਆ ਤੈਨੂੰ। ਕਹਿਣ ਲੱਗਾ ਮਹਾਰਾਜ ਆਪ ਜੀ ਨੇ ਜੋ ਇਹ ਬਚਨ ਕਹੇ ਨੇ,
ਪਰ ਸੰਸੇਯੋ ਬਚਨ ਬਖਾਨਾ,
ਮਹਾਰਾਜ ਮੈਂ ਕਦੋਂ ਜਨਕ ਨੂੰ ਸੇਵਿਆ, ਪੁੱਛਦਾ ਮਹਾਰਾਜ ਜੀ ਦੇ ਚਰਣਾ ਚ।
ਪੂਰਬਲੇ ਪਾਵ ਕੀ ਸੁਧ ਜਾਣੋ,
ਮਹਾਰਾਜ ਤੁਸੀਂ ਮੇਰੇ ਪੂਰਬਲੇ ਜਨਮ ਦੀ ਸੋਝੀ ਜਾਣਦੇ ਹੋ।
ਤੋ ਸਗਰੋ ਪ੍ਰਸੰਗ ਬਖਾਨੋ,
ਮਹਾਰਾਜ ਜੀ ਮੇਰਾ ਸਾਰਾ ਪ੍ਰਸੰਗ ਦੱਸੋ,
ਕਿਸ ਪ੍ਰਕਾਰ ਮੈਂ ਸੇਵਾ ਕੀਨੀ,
ਮਹਾਰਾਜ ਮੈਂ ਕਿਵੇਂ ਸੇਵਾ ਕੀਤੀ ਸੀ ਜਨਕ ਦੀ।
ਕਹਿ ਬਿਦ ਜਨਕ ਵਿਭੂਤੇ ਦੀਨੀ,
ਕਿਵੇਂ ਰਾਜੇ ਜਨਕ ਕੋਲੋਂ ਮੈਨੂੰ ਇਹ ਵਰ ਮਿਲਿਆ ਰਾਜ ਦਾ।
ਤੁਮ ਜੋ ਪੂਰਨ ਸੰਤ ਕਿਰਪਾਲਾ,
ਮਹਾਰਾਜ ਤੁਸੀਂ ਪੂਰਨ ਸੰਤ ਕਿਰਪਾਲੂ ਮੇਰੇ ਪੂਰਬਲੇ ਜਨਮ ਦੀ ਸੋਝੀ ਨੂੰ ਜਾਣਦੇ ਹੋ।
ਮਿਲੇ ਜਮੋ ਕੋ ਭਾਗ ਵਿਸਾਲਾ,
ਮੇਰੇ ਵੱਡੇ ਭਾਗ ਆਪ ਜੈਸੇ ਮਹਾਂਪੁਰਸ਼ਾਂ ਦਾ ਮੈਨੂੰ ਮੇਲਾ ਹੋਇਆ।
ਸੁਣ ਕਰ ਬੋਲੇ ਸ਼੍ਰੀ ਜਗਤੇਸ਼ਾ,
ਸੁਣ ਕੇ ਜਗਤ ਦੇ ਈਸ਼ਵਰ ਸਤਿਗੁਰੂ ਜੀ ਬੋਲੇ।
ਉਤੇ ਕਾਲ ਜੈ ਜਨਕ ਨਰੇਸ਼ਾ,
ਮਹਾਰਾਜ ਜੀ ਕਹਿੰਦੇ ਜਦੋਂ ਰਾਜਾ ਜਨਕ ਰਾਜ ਕਰਦਾ ਸੀ,
ਸਫਾ ਚੰਦ ਤਬ ਨਾਮ ਤੁਮਾਰਾ,
ਉਦੋਂ ਤੇਰਾ ਵੀ ਜਨਮ ਸੀ, ਤੇਰਾ ਨਾਂ ਸੀ ਸਫਾ ਚੰਦ। ਮਹਾਰਾਜ ਜੀ ਤੇਰਾ ਨਾਮ ਸਫਾ ਚੰਦ ਸੀ, ਤੂੰ ਰਾਜੇ ਜਨਕ ਦਾ ਸੇਵਕ ਸੀ।
ਕਰੇ ਨ੍ਰਿਪਤ ਕੀ ਸੇਵੇ ਅਪਾਰਾ,
ਰਾਜੇ ਜਨਕ ਦੀ ਬੜੀ ਸੇਵਾ ਕੀਤੀ ਤੂੰ।
ਇੱਕ ਦਿਵਸ ਨ੍ਰਿਪ ਗਿਰਾ ਬਖਾਨੀ,
ਇੱਕ ਦਿਨ ਕਿਤੇ ਰਾਜੇ ਜਨਕ ਨੇ ਤੈਨੂੰ ਹੁਕਮ ਲਾਇਆ,
ਹਿਮ ਗਿਰ ਤਟ ਤੇ ਆਨੋ ਪਾਣੀ,
ਜਾ ਠੰਡਾ ਪਾਣੀ ਲੈ ਕੇ ਆ।
ਤੈ ਸੀਤਲ ਹੈ ਤੂਰਨ ਜਾਵੋ,
ਸੀਤਲ ਜਲ ਹੈ ਹਿਮ ਗਿਰ ਤੋਂ ਉਥੋਂ ਲੈ ਕੇ ਆ।
ਲਗੀ ਪਿਪਾਸ ਨ ਬਿਲਮ ਲਗਾਵੋ,
ਪਿਆਸ ਲੱਗੀ ਆ ਦੇਰੀ ਨਾਲ ਆ ਛੇਤੀ ਪਾਣੀ ਲੈ ਕੇ ਆ।
ਸੁਣ ਆਇਸ ਕੋ ਕੀਨ ਪਿਆਨਾ,
ਉਹਦੀ ਆਗਿਆ ਸੁਣ ਕੇ ਪਿਆਨਾ ਕੀਤਾ ਪਾਣੀ ਲੈਣ ਨੂੰ ਗਿਆ।
ਮਗ ਮੈਂ ਇਹ ਸੰਕਲਪ ਉਠਾਨਾ,
ਰਸਤੇ ਵਿੱਚ ਜਾਂਦਿਆਂ ਮਨ ਚ ਫੁਰਨਾ ਕੀਤਾ,
ਹੋ ਜੇ ਹੁਤੋ ਕਿਤ ਦੇਸ਼ ਨਰੇਸ਼ਾ,
ਮੈਂ ਜੇ ਕਿਸੇ ਦੇਸ਼ ਦਾ ਰਾਜਾ ਹੁੰਦਾ।
ਅਸ ਪ੍ਰਕਾਰ ਕੀ ਕਰਤ ਨਿਦੇਸ਼ਾ,
ਮੈਂ ਵੀ ਉਹ ਆਗਿਆ ਕਰਦਾ। ਤੂੰ ਫੁਰਨਾ ਕੀਤਾ ਵੀ ਜੇ ਮੈਂ ਰਾਜਾ ਹੁੰਦਾ ਤੇ ਮੈਂ ਵੀ ਏਦਾਂ ਨੌਕਰਾਂ ਚਾਕਰਾਂ ਨੂੰ ਆਗਿਆ ਕਰਦਾ ਵੀ ਮੇਰੇ ਲਈ ਪਾਣੀ ਲਿਆਓ।
ਸੁਖ ਬਿਲਾਸ ਨਿਸ ਬਾਸੁਰ ਜਾਸੂ,
ਮੈਨੂੰ ਵੀ ਆ ਸੋਹਣੇ ਸੁਖ ਸਮਾਨ ਰਾਜੇ ਜਨਕ ਦੇ ਸਮਾਨ ਪ੍ਰਾਪਤ ਹੁੰਦੇ।
ਚਹਿਤ ਜੋਰੀ ਦੇ ਮੰਗਾਵਤ ਤਾਸੂ,
ਜੋ ਮੈਂ ਚਾਹੁੰਦਾ ਮੰਗਾ ਲੈਂਦਾ।
ਜੋ ਸੰਕਲਪ ਕਰਤ ਮਨ ਮਾਈ,
ਏਦਾਂ ਦਾ ਸੰਕਲਪ ਮੈਂ ਆਪਣੇ ਮਨ ਚ ਕੀਤਾ।
ਆਨਿਓ ਨੀਰ ਜਨਕ ਨ੍ਰਿਪ ਜਾਈ,
ਹੇ ਸਫਾ ਚੰਦ ਤੂੰ ਰਾਜੇ ਜਨਕ ਲਈ ਪਾਣੀ ਲਿਆਇਆ ਭਰ ਕੇ।
ਕੀਓ ਪਾਨ ਜਲ ਉਰ ਹਰ ਖਾਇਓ,
ਰਾਜੇ ਜਨਕ ਨੇ ਜਦੋਂ ਠੰਡਾ ਜਿਹਾ ਜਲ ਛਕਿਆ ਬੜਾ ਖੁਸ਼ ਹੋਇਆ।
ਤੁਝ ਸੋ ਭੂਪਤ ਬਚਨੀ ਅਲਾਇਓ,
ਬੋਲਿਆ ਤੈਨੂੰ ਕਹਿਣ ਲੱਗਾ,
ਮੰਗ ਲਿਓ ਅਭਿਲਾਖ ਜੋ ਤੇਰੀ,
ਆਖਿਆ ਮੰਗ ਵੀ ਤੈਨੂੰ ਕੀ ਚਾਹੀਦਾ।
ਦਿਓ ਪਦਾਰਥ ਤਨਕ ਨ ਦੇਰੀ,
ਜੋ ਪਦਾਰਥ ਚਾਹੀਦਾ ਮੈਂ ਦੇਰੀ ਨਹੀਂ ਲਾਵਾਂਗਾ।
ਸੁਣ ਤੈ ਕਹਾ ਮੋਕੋ ਨਾ ਮੋਕੋ ਚਾਓ,
ਇਹ ਸੁਣ ਕੇ ਤੂੰ ਫਿਰ ਰਾਜੇ ਜਨਕ ਨੂੰ ਆਖਿਆ ਜੀ ਮੈਨੂੰ ਕੋਈ ਇੱਛਾ ਨਹੀਂ।
ਕਿਆ ਮੰਗੋ ਨ੍ਰਿਪ ਜੀ ਤੁਮ ਪਾਓ,
ਮਹਾਰਾਜ ਜੀ ਕੀ ਮੰਗਾ ਤੁਹਾਡੇ ਕੋਲੋਂ।
ਨਟਤ ਪਯੋ ਨੇ ਸੱਚ ਬਖਾਨਾ,
ਥੋੜੀ ਜਿਹੀ ਸ਼ਰਮ ਕਰਕੇ ਸੱਚ ਨੀ ਦੱਸਿਆ ਵੀ ਮੈਂ ਫੁਰਨਾ ਕੀਤਾ ਸੀ ਵੀ ਮੈਂ ਵੀ ਰਾਜਾ ਬਣ ਜਾ, ਇਹ ਨੀ ਤੂੰ ਆਖਿਆ।
ਓਏ ਹਦੂਰ ਆਨੰਦ ਸ਼ਰਮਾਨਾ,
ਰਾਜੇ ਜਨਕ ਦੇ ਸਾਹਮਣੇ ਸ਼ਰਮ ਕਰ ਗਿਆ ਦੱਸਦਿਆਂ।
ਅੰਤਰ ਜਾਮੀ ਜਨਕ ਨਰੇਸ਼ਾ,
ਰਾਜਾ ਜਨਕ ਭਗਤ ਵੀ ਸੀ ਇਸ ਕਰਕੇ ਤੇਰੀ ਦਿਲ ਦੀ ਬੁੱਝ ਗਿਆ।
ਸਭ ਜਾਨੀ ਚਿਤਵਿਓ ਹੈ ਜੈਸਾ,
ਉਹਨੇ ਸਭ ਜਾਣ ਲਿਆ ਤੇਰੇ ਮਨ ਦਾ।
ਤੁਝ ਸੋ ਐਸੇ ਬਚਨ ਉਬਾਚਾ,
ਬੋਲਿਆ ਕਹਿਣ ਲੱਗਾ ਰਾਜਾ ਜਨਕ,
ਤੈ ਤੋ ਕੀਨ ਪ੍ਰਥਮ ਹੀ ਜਾਚਾ,
ਤੂੰ ਤਾਂ ਪਹਿਲਾਂ ਹੀ ਮੰਗ ਲਿਆ ਸੀ ਜਾਣ ਵੇਲੇ, ਪਹਿਲਾਂ ਹੀ ਮਨ ਚ ਫੁਰਨਾ ਕਰ ਲਿਆ ਸੀ।
ਦੋਹਰਾ ਮਗ ਮੈਂ ਜਬ ਸੰਕਲਪ ਪਾ, ਤਬ ਹੀ ਜਾਚਨ ਕੀਨ,
ਜਿਹੜਾ ਤੂੰ ਮਨ ਚ ਸੰਕਲਪ ਕੀਤਾ ਉਦੋਂ ਹੀ ਮੰਗ ਲਿਆ ਸੀ ਵੀ ਮੈਂ ਵੀ ਏਦਾਂ ਦਾ ਰਾਜਾ ਹੋਵਾਂ।
ਹਮ ਤੇ ਹੋਏ ਵਿਸਾਲ ਨ੍ਰਿਪ, ਅਸ ਪ੍ਰਕਾਰ ਵਰ ਦੀਨ,
ਰਾਜੇ ਜਨਕ ਨੇ ਤੈਨੂੰ ਵਰ ਦਿੱਤਾ, ਆਖਿਆ ਸਫਾ ਚੰਦ ਤੂੰ ਬੜੇ ਬੜੇ ਸਤ ਪੁਰਸ਼ਾਂ ਦੀ ਇੱਥੇ ਆਇਆਂ ਦੀ ਸੇਵਾ ਟਹਿਲ ਕੀਤੀ ਹੈ, ਜੇ ਤੂੰ ਕਾਂਖਾ ਕੀਤੀ ਹੈ ਰਾਜ ਭਾਗ ਦੀ ਤਾਂ ਮੇਰੇ ਤੋਂ ਵੀ ਵੱਧ ਰਾਜ ਭਾਗ ਦੀ ਸੰਪਦਾ ਦਾ ਤੂੰ ਮਾਲਕ ਹੋਵੇਂਗਾ। ਇਹ ਵਰ ਤੈਨੂੰ ਰਾਜੇ ਜਨਕ ਨੇ ਦਿੱਤਾ ਸੀ।
ਚੌਪਈ ਸੁਣ ਕਰ ਤੇ ਬੰਦੀ ਦੁਇ ਹਾਥਾ,
ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ,
ਕਯੋ ਬਚਨ ਭੂਪਤ ਕੇ ਸਾਥਾ,
ਇਹ ਰਾਜਾ ਮੈਨੂੰ ਇਹ ਦੱਸ,
ਆਤਮ ਗਿਆਨ ਹਿਤ ਮੈਂ ਸੇਵੇ,
ਮੈਂ ਤਾਂ ਆਤਮਾ ਦੇ ਗਿਆਨ ਨੂੰ ਸੇਵਾ ਕਰਦਾ ਸੀ, ਫੁਰਨਾ ਮਾੜਾ ਹੋ ਗਿਆ ਮਨ ਚ, ਮੈਂ ਤਾਂ ਆਤਮਾ ਦੇ ਗਿਆਨ ਲਈ ਸੇਵਾ ਕਰਦਾ ਸੀ,
ਮੈਂ ਤੇਰੇ ਨਾ ਪਾਇਓ ਪੇਵੇ,
ਉਹ ਤਾਂ ਮੈਨੂੰ ਮਿਲਿਆ ਨੀ, ਉਹਦਾ ਭੇਦ ਤਾਂ ਪ੍ਰਾਪਤ ਨੀ ਹੋਇਆ, ਰਾਜ ਦਾ ਵਰ ਤੁਸੀਂ ਦੇ ਦਿੱਤਾ,
ਜਨਕ ਕੇ ਉਹ ਕਾਲੀ ਕਾਲ ਮਜਾਰੀ,
ਜਨਕ ਨੇ ਤੈਨੂੰ ਵਰ ਦਿੱਤਾ ਕਿ ਜਦੋਂ ਤੈਨੂੰ ਰਾਜ ਪ੍ਰਾਪਤ ਹੋਵੇਗਾ, ਤੂੰ ਰਾਜਾ ਹੋਵੇਗਾ ਕਲੀ ਕਾਲ ਦੇ ਸਮੇਂ ਵਿੱਚ,
ਪੂਰਨ ਗੁਰੂ ਮਿਲੇ ਕਬਾਰੀ,
ਤੈਨੂੰ ਪੂਰਨ ਗੁਰੂ ਦਾ ਮਿਲਾਪ ਪ੍ਰਾਪਤ ਹੋਵੇਗਾ,
ਤੇ ਪਾਵੇ ਆਤਮ ਗਿਆਨ,
ਕੋਲੋਂ ਤੈਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਵੇਗੀ,
ਕਰੇ ਜਗਤ ਕੇ ਬੰਧਨ ਹਨ,
ਤੇਰੇ ਜਗਤ ਦੇ ਬੰਧਨ ਉਹੀ ਕੱਟਣਗੇ,
ਕਮਲ ਨੈਣ ਪੂਰਬ ਪ੍ਰਸੰਗਾ,
ਮਹਾਰਾਜ ਜੀ ਨੇ ਦਇਆ ਦ੍ਰਿਸ਼ਟੀ ਕੀਤੀ, ਕਮਲ ਨੈਣ ਨੇ ਪਿੱਛੇ ਨਿਗਾਹ ਮਾਰੀ, ਇਹਨੂੰ ਆਪਣੇ ਸਾਰੇ ਜਨਮ ਦੀ ਸੋਝੀ ਹੋ ਗਈ। ਖਾਲਸਾ ਜੀ, ਤਿੰਨ ਕਾਲਾਂ ਦਾ ਸਾਨੂੰ ਪਤਾ ਪਿੱਛੇ ਕੀ ਹੋਇਆ, ਆਹ ਕੀ ਹੋਣ ਵਾਲਾ ਵਰਤਮਾਨ ਚ ਹੋ ਰਿਹਾ, ਆਉਣ ਵਾਲੇ ਸਮੇਂ ਚ ਜੋ ਹੋਵੇਗਾ ਉਹਦੇ ਬਾਰੇ ਵੀ ਅਸੀਂ ਜਾਣਦੇ। ਤਿੰਨਾਂ ਕਾਲਾਂ ਤੋਂ ਪਰੇ ਇੱਕ ਐਸਾ ਦੇਸ਼ ਹੈ ਜਿੱਥੇ ਤਿੰਨਾਂ ਕਾਲਾਂ ਨੂੰ ਵੇਖ ਕੇ ਉਹਦੇ ਤੋਂ ਨਿਰਾਲੇ ਹੋ ਕੇ ਪਤਾ ਲੱਗਦਾ ਵੀ ਇਹਨਾਂ ਤਿੰਨਾਂ ਕਾਲਾਂ 'ਚ ਕੀ ਵਰਤਿਆ, ਕੀ ਵਰਤ ਰਿਹਾ ਅਤੇ ਕੀ ਵਰਤੇਗਾ। ਉਹ ਦ੍ਰਿਸ਼ਟੀ ਇੱਕ ਸਾਧੂ ਪਾਸ ਹੁੰਦੀ ਹੈ, ਉਹ ਤਿੰਨਾਂ ਕਾਲਾਂ ਦੀ ਸਾਰੀ ਸਮੱਗਰੀ ਨੂੰ ਵੇਖ ਲਈ। ਤੋ ਗਰੀਬ ਨਿਵਾਗ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਦ੍ਰਿਸ਼ਟੀ ਕੀਤੀ ਤੇ ਰਾਜੇ ਕਮਲ ਨੈਣ ਨੂੰ ਆਪਣੇ ਪੂਰਵਲੇ ਜਨਮ ਦੀ ਸੋਝੀ ਹੋ ਆਈ, ਮਹਾਰਾਜ ਕਿਰਪਾ ਕਰੋ, ਦਇਆ ਕਰੋ, ਹੁਣ ਮੈਨੂੰ ਆਤਮ ਗਿਆਨ ਦੀ ਅਭਿਲਾਖਾ ਹੈ, ਆਪ ਤਰਸ ਕਰਕੇ ਮੇਰੀ ਇਹ ਅਭਿਲਾਖਾ ਪੂਰਨ ਕਰੋ।
ਸੁਣ ਕਰ ਹਿਰਦੇ ਪੂਰੇ ਉਮੰਗਾ,
ਮਹਾਰਾਜ ਜੀ ਦੇ ਚਰਨਾਂ ਚ ਆਪਣੇ ਹਿਰਦੇ ਦੀ ਉਮੰਗ ਪ੍ਰਗਟ ਕੀਤੀ,
ਪਰਿਓ ਜਾਏ ਪਗ ਹੋਏ ਕਰ ਦੀਨਾ,
ਦੀਨ ਹੋ ਕੇ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ,
ਕਿਨੇ ਕਰੀ ਬੋ ਪਾਂਤ ਪ੍ਰਬੀਨਾ,
ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ,
ਤੁਮ ਤੇ ਅਪਰ ਮਿਲੈ ਕੋ ਪੂਰਾ,
ਮਹਾਰਾਜ ਤੁਹਾਡੇ ਤੋਂ ਵੱਧ ਪੂਰਨ ਕਿਹੜਾ ਹੈ ਇਸ ਕਲੀ ਕਾਲ ਵਿੱਚ,
ਜਿਨ ਕੇ ਦਰਸ਼ਨ ਪਾ ਦੁੱਖ ਦੂਰਾ,
ਦੇ ਦਰਸ਼ਨ ਕੀਤਿਆਂ ਮੇਰੇ ਦੁੱਖ ਦੂਰ ਹੋ ਗਏ ਨੇ,
ਚਲੋ ਨਗਰ ਮੈਂ ਕਰੋ ਪਵਿੱਤਰਾ,
ਚਲੋ ਨਗਰ ਚ ਚੱਲ ਕੇ ਨਗਰ ਪਵਿੱਤਰ ਕਰੋ,
ਬੈਠੋ ਮੰਦਰ ਵਿਖੇ ਬਚਿਤਰਾ,
ਅੱਜ ਚੱਲ ਕੇ ਮੰਦਰ ਵਿੱਚ ਬੈਠੋ,
ਅਨਕ ਪਾਂਤ ਕੀ ਉਸਤਤ ਕਰਕੇ,
ਹਰੇਕ ਪ੍ਰਕਾਰ ਦੀ ਉਸਤਤ ਸਤਿਗੁਰਾਂ ਦੀ ਕੀਤੀ,
ਆਨੇ ਨਗਰ ਭਾਉ ਉਰ ਤਰਕੇ,
ਭਾਵਨਾ ਧਾਰਨ ਕਰਕੇ ਸਤਿਗੁਰਾਂ ਨੂੰ ਨਗਰ ਚ ਲਿਆਂਦਾ,
ਜੈ ਕੰਚਨ ਕੋ ਮੰਦਰ ਸੋਹਤ,
ਸੋਨੇ ਦੇ ਸੋਹਣੇ ਮੰਦਰ ਬਣੇ ਹੋਏ ਸੀ,
ਮੁਕਤਾ ਕੀ ਚਾਲਰ ਮਨ ਮੋਹਤ,
ਮੁਕਤੀਆਂ ਦੀਆਂ ਝਾਲਰਾਂ ਲਟਕਦੀਆਂ ਮਨ ਨੂੰ ਮੋਹਦੀਆਂ,
ਵਿੱਚ ਰੁਚਰ ਪਰੇ ਅੰਕ ਡਸਾ,
ਬੜਾ ਸੋਹਣਾ ਪਲੰਘਾ ਡਾਇਆ,
ਤਾਂ ਪਰ ਸ਼੍ਰੀ ਗੁਰ ਕੋ ਬੈਸਾਵਾ,
ਉੱਤੇ ਸਤਿਗੁਰੂ ਜੀ ਨੂੰ ਬਿਠਾਇਆ,
ਨਾਨਾ ਪਾਂਤਨ ਸੇਵਾ ਠਾਨੀ,
ਕਈ ਪ੍ਰਕਾਰ ਦੀ ਸੇਵਾ ਸਾਹਿਬ ਦੀ ਕੀਤੀ,
ਨਿਜ ਕਰ ਸੋ ਨ੍ਰਿਪ ਕਰੇ ਸੁਹਾਨੀ,
ਆਪਣੇ ਹੱਥੀ ਸਤਿਗੁਰਾਂ ਦੀ ਸੇਵਾ ਕਰਦਾ ਨੌਕਰਾਂ ਨੂੰ ਪਾਸੇ ਕਰਕੇ,
ਚਿਰੰਕਾਲ ਬਸੇ ਜਗ ਤੇ ਸ਼ਾ,
ਜਗਤ ਦੇ ਮਾਲਕ ਸਤਿਗੁਰੂ ਜੀ ਕੁਝ ਸਮਾਂ ਰਹੇ,
ਆਤਮ ਗਿਆਨ ਨ੍ਰਿਪੇ ਉਪਦੇਸ਼,
ਰਾਜੇ ਕਮਲ ਨੈਣ ਨੂੰ ਆਤਮਾ ਦੇ ਗਿਆਨ ਦਾ ਉਪਦੇਸ਼ ਦੇ ਕੇ ਗਿਆਨੀ ਬਣਾਇਆ,
ਸਰਬ ਰੂਪ ਮੈਂ ਏਕ ਲਖਾਇਆ,
ਸਰਬ ਰੂਪਾਂ ਵਿੱਚ ਇੱਕ ਦੇ ਦਰਸ਼ਨ ਕਰਾ ਦਿੱਤੇ,
ਮਨ ਤੇ ਦੁਤੀਆ ਭਾਉ ਉਠਾਇਆ,
ਮਨ ਤੋਂ ਦੂਜਾ ਭਾਉ ਦੁਬਦਾ ਦੂਰ ਕਰ ਦਿੱਤੀ,
ਗ੍ਰੰਥ ਬਡਨ ਤੇ ਕੀਨ ਸਮਾਸਾ,
ਔਰ ਗ੍ਰੰਥ ਬਦਨ ਤੋਂ ਕਹਿੰਦੇ ਮੈਂ ਸਮਾਸ ਕਹੀਏ, ਸੰਖੇਪ ਦੇ ਵਿੱਚ ਇਹਦੀ ਵਿਚਾਰ ਕਹੀ ਹੈ,
ਵੱਡੋ ਪ੍ਰਸੰਗ ਸੁਥੋਰ ਪ੍ਰਕਾਸ਼ਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਵਿਸ਼ਾਲ ਹੈ, ਮੈਂ ਥੋੜੇ ਰੂਪ ਚ ਵਰਣਨ ਕੀਤੀ ਹੈ,
ਧਰਮਸਾਲ ਸੁੰਦਰ ਬਨਵਾਈ,
ਸੋਹਣੀ ਧਰਮਸ਼ਾਲਾ ਬਣਾ ਦਿੱਤੀ ਨਗਰ ਵਿੱਚ,
ਕੀਰਤ ਹੋਵਨ ਲੱਗੀ ਸੁਹਾਈ,
ਸਤਿਗੁਰਾਂ ਦੀ ਵਡਿਆਈ ਤੇ ਕੀਰਤੀ ਹੋਣ ਲੱਗੀ,
ਭਗਤ ਪ੍ਰਕਾਸ਼ ਕਰੀ ਪੁਨ ਮਾਈ,
ਸਰਬ ਥਾਈ ਭਗਤੀ ਦਾ ਪ੍ਰਕਾਸ਼ ਹੋਇਆ,
ਸਿਮਰਨ ਲੱਗੇ ਨਾਮ ਦੁਖਦਾਈ,
ਨਾਮ ਜਪਣ ਲੱਗੇ ਦੁੱਖਾਂ ਦਾ ਨਾਸ ਕਰਨ ਵਾਲਾ, ਨਾਮ ਵਾਹਿਗੁਰੂ ਜਪਣ ਲੱਗੇ,
ਸ੍ਰੀ ਨਾਨਕ ਕੀ ਸੇਵਾ ਕਰੇ,
ਧੰਨ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦੇ ਹਨ,
ਮੋਹ ਮਾਨ ਮਨ ਤੇ ਪਰ ਹਰੇ,
ਮੋਹ ਮਾਨ ਆਦਿਕ ਹਿਰਦੇ ਚੋਂ ਤਿਆਗਦੇ ਨੇ,
ਗਮਨੰ ਤਿਆਰ ਪਏ ਗੁਰ ਐਨਾ,
ਗਰੀਬ ਨਿਵਾਜ ਜੀ ਨੇ ਹੁਣ ਤਿਆਰੀ ਕੀਤੀ ਇੱਥੋਂ ਚੱਲਣ ਦੀ,
ਤਬ ਬੋਲੇ ਉਹ ਬਚ ਪੰਕਜ ਨੈਨਾ,
ਕਮਲ ਨੈਣ ਸਤਿਗੁਰਾਂ ਨੂੰ ਬੋਲਿਆ ਕਹਿਣ ਲੱਗਾ,
ਮੈਂ ਤੋ ਗਮਨੋ ਸੰਗ ਤੁਮਾਰੇ,
ਮਹਾਰਾਜ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ,
ਦਿਓ ਰਾਜ ਪਰ ਅਪ ਪਰ ਬਿਸਾਰੇ।
ਜਿਹੜਾ ਰਾਜ ਭਾਗ ਹੈ ਮੈਂ ਸਾਰਾ ਕਿਸੇ ਹੋਰ ਨੂੰ ਦੇ ਜਾਂਦਾ।
ਸ੍ਰੀ ਗੁਰੂ ਬੋਲੇ ਸੁਣੋ ਪਵਾਲਾ,
ਸਤਿਗੁਰੂ ਜੀ ਬੋਲੇ ਰਾਜਾ ਕਮਲ ਨੈਣ ਸੁਣ,
ਰਾਜ ਯੋਗ ਤੁਮ ਕਰੋ ਬਿਸਾਲਾ।
ਤੂੰ ਰਾਜ ਵੀ ਕਰਨਾ ਯੋਗ ਵੀ ਕਰਨਾ ਹੈ, ਰਾਜ ਯੋਗ ਦੋਵੇਂ ਕਮਾਉਣੇ ਹਨ।
ਮਾਨੋ ਸਦਾ ਧਿਆਨ ਮਨ ਮਾਈ,
ਹਿਰਦੇ ਚ ਹਮੇਸ਼ਾ ਪਰਮੇਸ਼ਰ ਦਾ ਧਿਆਨ ਧਾਰਨਾ।
ਮੈਂ ਹੋ ਨਿਕਟ ਦੂਰ ਕਤ ਨਾਈ,
ਮੈਂ ਤੁਹਾਡੇ ਨੇੜੇ ਹੀ ਆਂ ਦੂਰ ਨਹੀਂ।
ਬਹੁ ਪ੍ਰਕਾਰ ਕਰ ਧੀਰਜ ਦੀਨੀ,
ਏਦਾਂ ਧੀਰਜ ਦੇ ਕੇ ਰਾਜੇ ਕਮਲ ਨੈਣ ਨੂੰ
ਚਲਨੇ ਹਿਤ ਤਿਆਰੀ ਕੀਨੀ,
ਸਤਿਗੁਰਾਂ ਨੇ ਚੱਲਣ ਦੀ ਤਿਆਰੀ ਕੀਤੀ।
ਰੱਬ ਨ੍ਰਿਪ ਪਰਮ ਪ੍ਰੇਮ ਮੈਂ ਪੀਨਾ,
ਰਾਜੇ ਦਾ ਮਨ ਸਾਹਿਬ ਦੇ ਪ੍ਰੇਮ ਚ ਭਿੱਜਾ ਹੋਇਆ।
ਜਿਉਂ ਜਲ ਹੀਨ ਖੀਨ ਹੋਏ ਮੀਨਾ,
ਜਿਵੇਂ ਪਾਣੀ ਬਿਨਾਂ ਮੱਛੀ ਤੜਫਦੀਆਂ ਓ ਵਿਛੋੜੇ ਨੂੰ ਵੇਖ ਕੇ ਤੜਫਦਾ।
ਪਰ ਨਰੇਸ਼ ਪਰ ਖੁਸ਼ੀ ਅਪਾਰਾ,
ਸਤਿਗੁਰਾਂ ਦੀ ਬੜੀ ਖੁਸ਼ੀ ਹੋਈ ਰਾਜੇ ਕਮਲ ਨੈਣ ਤੇ।
ਆਗੇ ਗਮਨੇ ਮੋਖ ਦੁਆਰਾ,
ਮੁਕਤੀ ਦਾਤੇ ਸਤਿਗੁਰੂ ਜੀ ਅੱਗੇ ਨੂੰ ਚੱਲ ਪਏ।
ਮਰਦਾਨੋ ਬੋ ਖਾਏ ਆਹਾਰਾ,
ਬਾਬਾ ਦਿਨ ਰਹੇ ਸੀ ਭਾਈ ਮਰਦਾਨੇ ਨੇ ਚੰਗੀ ਤਰ੍ਹਾਂ ਰੀਝਾਂ ਲਾ ਲਾ ਕੇ ਭੋਜਨ ਛਕਿਆ ਸੀ।
ਭਇਓ ਪੁਸ਼ਟ ਹੋਇਓ ਤਨ ਪਾਰਾ,
ਬਾਬਾ 8-10 ਕਿਲੋ ਵਜਨ ਅੱਗੇ ਨਾਲੋਂ ਵੱਧ ਗਿਆ ਭਾਈ ਮਰਦਾਨੇ ਦੇ ਸਰੀਰ ਦਾ।
ਦੋਹਰਾ ਚਲਿਓ ਸੰਗ ਸੁਖ ਪਾਏ ਕੈ, ਮੈਂ ਮਾਂ ਲਖੀ ਅਗਾਦ।
ਸਤਿਗੁਰੂ ਜੀ ਦੇ ਚਰਨਾਂ ਚ ਸੁਖ ਪ੍ਰਾਪਤ ਕਰਕੇ ਮਹਿਮਾ ਅਗਾਧ ਨੂੰ ਜਾਣ ਕੇ ਰਾਜਾ ਕਮਲ ਨੈਣ ਵਿਦਾ ਕਰਨ ਵਾਸਤੇ ਆਇਆ। ਅੱਗੇ
ਕਰਿਓ ਅਧਿਆਇ ਪੂਰਨ ਅਬੇ, ਕਵੀ ਸ਼੍ਰੀ ਗੁਰੂ ਅਰਾਧ।
ਮਹਾਕਵੀ ਜੀ ਕਹਿੰਦੇ ਮੈਂ ਇਸ ਅਧਿਆਏ ਨੂੰ ਇੱਥੇ ਸੰਪੰਨ ਕਰਦਾ ਹਾਂ ਗੁਰੂ ਨਾਨਕ ਸਾਹਿਬ ਦੇ ਚਰਨ ਤੇ ਆ ਕੇ। ਸਤਿਗੁਰੂ ਜੀ ਕਿਰਪਾ ਕਰਨੇ, ਪਾਵਨ ਵਿਚਾਰਾਂ ਸਾਡੇ ਹਿਰਦਿਆਂ ਚ ਵਸਣ, ਹੋਈਆਂ ਫੁੱਲਾਂ ਚੁੱਕਾਂ ਦੇ ਖਿਮਾ